ਸਤਨਾਮ ਸ੍ਰੀ ਵਾਹਿਗੁਰੂ ਸਾਹਿਬ
ਸ਼ੇਵੀ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜ
ਸਤਿ ਸੱਚੇ ਪਾਤਸ਼ਾਹ ਜਦੋਂ ਮੇਰੀ ਤੇ ਪੂਰੀ ਦੀਆਂ ਤਲਵਾਰਾਂ ਆਪਣੇ ਜੀਵਨ ਦੇ ਅੰਦਰ ਧਾਰਨ ਕਰਦੇ ਨੇ ਅੱਜ ਉਹ ਦਿਹਾੜਾ ਵੀ ਹੈ ਆਪਾਂ ਉਸ ਬਾਰੇ ਵੀ ਵਿਚਾਰ ਕਰਨੀ ਜਿੰਨੇ ਵੀ ਸਤਸੰਗੀ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੇ ਹੋ ਸੁਰਤੀਆਂ ਬਿਰਤੀਆਂ ਨੂੰ ਟਿਕਾਓ ਰਸਮੀ ਕਰੋ ਪਵਿੱਤਰ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹੀਏ ਤੇ ਸਤਸੰਗਤ ਭਾਈ ਗੁਰਦਾਸ ਜੀ ਦੀਆਂ ਵਿਚਾਰਾਂ ਨੂੰ ਧਿਆਨ ਵਿੱਚ ਰੱਖੀਏ ਤੇ ਸਾਨੂੰ ਇਹ ਸਾਰੀ ਗੱਲ ਸਮਝ ਵਿੱਚ ਆ ਜਾਵੇਗੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਤਿਗੁਰੂ ਮਹਾਰਾਜ ਨੇ ਇਹ ਤਬਦੀਲੀ ਕਿਵੇਂ ਲਿਆਂਦੀ ਗੁਰੂ ਨਾਨਕ ਦੇ ਘਰ ਵਿੱਚ ਇਹ ਪਰਿਵਰਤਨ ਕਿਵੇਂ ਆਇਆ ਪਹਿਲੀ ਗੱਲ ਆਪਾਂ ਨੇ ਇਹ ਧਿਆਨ ਵਿੱਚ ਰੱਖਣੀ ਹੈ ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਹੈ ਜੋਤ ਉਹ ਹੈ ਜੁਗਤ ਸਾਏ ਸਹਿਕਾਈ ਫੇਰ ਪਲਟੀਐ ਜੋਤ ਉਹ ਹੈ ਜੁਗਤ ਸਾਈ ਸਹਿਕਾਈ ਫੇਰ ਪਲਟੀਐ ਜੋਤ ਵੀ ਉਹ ਹੈ ਜੁਗਤ ਵੀ ਉਹ ਹੈ ਕੇਵਲ ਸਰੀਰ ਜਿਹੜੇ ਨੇ ਉਹ ਬਦਲਦੇ ਰਹਿਣ ਇਸ ਵਾਸਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੀਏ ਤੇ ਸਤਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਗੇ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਪਰ ਕੇਵਲ ਸ਼ਬਦ ਨਾਨਕ ਵਰਤਿਆ ਸਤਸੰਗਤ ਗੁਰੂ ਅੰਗਦ ਦੇਵ ਜੀ ਨੇ ਆਪਣਾ ਨਾਮ ਨਹੀਂ ਵਰਤਿਆ ਬਾਕੀ ਗੁਰੂ ਸਾਹਿਬਾਨ ਨੇ ਆਪਣਾ ਨਾਮ ਨਹੀਂ ਵਰਤਿਆ ਬਲਕਿ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਵੀ ਸਾਰੇ ਗੁਰੂ ਸਾਹਿਬਾਨ ਨੇ ਵਰਤਿਆ ਹੈ ਇਹ ਗੱਲ ਚੇਤੇ ਰੱਖਣੀ ਹੈ ਨਾਨਕ ਇੱਕ ਹੈ ਨਾਨਕ ਦਾ ਦੂਜਾ ਰੂਪ ਹੈ ਤੀਜਾ ਰੂਪ ਹੈ ਜਿਹਨੂੰ ਆਪਾਂ ਸਰੂਪ ਕਹਿੰਦੇ ਜਿਵੇਂ ਮਹੱਲਾ ਦੂਜਾ ਹੈ ਮਹੱਲਾ ਤੀਜਾ ਹੈ ਮਹੱਲਾ ਚੌਥਾ ਹੈ ਮਹੱਲਾ ਪੰਜਵਾਂ ਹੈ ਜਾਂ ਮਹੱਲਾ ਨਾਵਾਂ ਹੈ ਮੈਂ ਬੇਨਤੀ ਕਰ ਰਿਹਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਤੇ ਬਾਕੀ ਗੁਰੂ ਸਾਹਿਬਾਨ ਇੱਕ ਰੂਪ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਵਿਚਾਰਧਾਰਾ ਦਿੱਤੀ ਉਸ ਵਿਚਾਰਧਾਰਾ ਦਾ ਪ੍ਰਚਾਰ ਬਾਕੀ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਦੇ ਅੰਦਰ ਕੀਤਾ ਫਿਰ ਇਸ ਗੱਲ ਨੂੰ ਧਿਆਨ ਵਿੱਚ ਰੱਖਿਓ ਬੜਾ ਸੁੰਦਰ ਲਿਖਿਆ ਹੈ ਇੱਕ ਲਿਖਾਰੀ ਨੇ ਜਿਸ ਬਾਰੇ ਆਪਾਂ ਪੜ੍ਹਦਿਆਂ ਵਾਲਾ ਦੌਲਤ ਰਾਏ ਉਹਨਾਂ ਨੇ ਬੜਾ ਸੁੰਦਰ ਲਿਖਿਆ ਕਹਿੰਦੇ ਨੇ ਇੱਕ ਮਕਾਨ ਤਿਆਰ ਹੋ ਰਿਹਾ ਪਰ ਮਕਾਨ ਮੁਕੰਮਲ ਹੋ ਗਿਆ ਪਰ ਇੱਕ ਬੰਦਾ ਨੀਂਹ ਰੱਖਦਾ ਹੈ ਦੂਜਾ ਦੀਵਾਰਾਂ ਬਣਾਉਂਦਾ ਹੈ ਤੀਜਾ ਛੱਤ ਪਾਉਂਦਾ ਹੈ ਤੇ ਜਿਹੜਾ ਚੌਥਾ ਉਹ ਡੈਕੋਰੇਸ਼ਨ ਕਰ ਦਿੰਦਾ ਹੈ ਪਰ ਧਿਆਨ ਦੇਵੇ ਇਸ ਵਿੱਚ ਰੋਲ ਨੀਂਹ ਰੱਖਣ ਵਾਲੇ ਦਾ ਘੱਟ ਨਹੀਂ ਦੀਵਾਰਾਂ ਬਣਾਉਣ ਵਾਲੇ ਦਾ ਘੱਟ ਨਹੀਂ ਛੱਤ ਪਾਉਣ ਵਾਲੇ ਦਾ ਘੱਟ ਨਹੀਂ ਜਾਂ ਸੁਆਰਨ ਵਾਲੇ ਦਾ ਰੋਲ ਘੱਟ ਨਹੀਂ ਸਾਰਿਆਂ ਦਾ ਬਰਾਬਰ ਹੈ ਬਾਬਾ ਨਾਨਕ ਜੀ ਫਾਊਂਡਰ ਗੁਰੂ ਨੇ ਸਤਿਗੁਰੂ ਮਹਾਰਾਜ ਦੀ ਵਿਚਾਰਧਾਰਾ ਜਿਹੜੀ ਅਕਾਲ ਪੁਰਖ ਦੀ ਕਿਰਪਾ ਨਾਲ ਆਪਣੇ ਜੀਵਨ ਦੇ ਅੰਦਰ ਦਿੱਤੀ ਆਪ ਜੀ ਪੜ੍ਹਦੇ ਅਸੀਂ ਸਾਰੇ ਜੀਵ ਵੀ ਵਾਹਿਗੁਰੂ ਦੇ ਭੇਜੇ ਹੋਏ ਆਏ ਹਾਂ ਤੇ ਬਾਬਾ ਨਾਨਕ ਜੀ ਵੀ ਵਾਹਿਗੁਰੂ ਦੇ ਭੇਜੇ ਹੋਏ ਆਏ ਪਰ ਉਹਨਾਂ ਦੇ ਜ਼ਿੰਮੇ ਖਾਸ ਡਿਊਟੀ ਲਾਈ ਗਈ ਕਦੋਂ ਜਦੋਂ ਸੁਣੀ ਪੁਕਾਰ ਦਾ ਪਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਗੁਰੂ ਨਾਨਕ ਪਾਤਸ਼ਾਹ ਜੀ ਆਏ ਧਰਤੀ ਦੀ ਪੁਕਾਰ ਸੁਣ ਕੇ ਸਤ ਸੰਗਤ ਜਿਨ੍ਹਾਂ ਉੱਤੇ ਜ਼ੁਲਮ ਹੋ ਰਿਹਾ ਸੀ ਉਹਨਾਂ ਦੀ ਪੁਕਾਰ ਸੁਣ ਕੇ ਜਿਨ੍ਹਾਂ ਦੇ ਨਾਲ ਜਾਤੀ ਵਿਤਕਰਾ ਹੋ ਰਿਹਾ ਸੀ ਉਹਨਾਂ ਦੀ ਪੁਕਾਰ ਸੁਣ ਕੇ ਬਾਬਾ ਨਾਨਕ ਜੀ ਇਸ ਮਾਤ ਲੋਕ ਦੇ ਅੰਦਰ ਆਏ ਪਰ ਜਦੋਂ ਅਕਾਲ ਪੁਰਖ ਦੀ ਕਿਰਪਾ ਨਾਲ ਬਾਬਾ ਨਾਨਕ ਜੀ ਨੇ ਆਪਣੇ ਕੰਮ ਅਕਾਲ ਪੁਰਖ ਦੀ ਕਿਰਪਾ ਨਾਲ ਕਰਨਾ ਸ਼ੁਰੂ ਕਰ ਦਿੱਤਾ ਤੇ ਸਤ ਸੰਗਤ ਭਾਵੇਂ ਉਹ ਘਰ ਦੇ ਵਿੱਚ ਹੀ ਕੁੱਝ ਕਰਮ ਹੋਣ ਜਿਨ੍ਹਾਂ ਦੀ ਵਿਰੋਧਤਾ ਕਰਨੀ ਪਈ ਭਾਵੇਂ ਬਾਹਰੀ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਕਰਮ ਕਾਂਡਾਂ ਦੇ ਅੰਦਰ ਫਸੇ ਹੋਏ ਸਨ ਵਰਨ ਵੰਡ ਦੇ ਅੰਦਰ ਫਸੇ ਹੋਏ ਸਨ ਰੱਬ ਦੀਆਂ ਵੰਡੀਆਂ ਪਾਈਆਂ ਹੋਈਆਂ ਸੀ ਰੱਬ ਦੇ ਬੰਦਿਆਂ ਦੀਆਂ ਵੰਡੀਆਂ ਪਾਈਆਂ ਹੋਈਆਂ ਸੀ ਜਦੋਂ ਉਹਨਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਜਿਨ੍ਹਾਂ ਦੇ ਭਾਗ ਜਾਗੇ ਉਹਨਾਂ ਨੂੰ ਤਾਂ ਸਮਝ ਆ ਗਈ ਉਹ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ ਪਰ ਜਿਨ੍ਹਾਂ ਨੂੰ ਸਮਝ ਨਾ ਆਈ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਆਪਣੇ ਵੱਲੋਂ ਇੱਕ ਗੱਲ ਕੋਈ ਆਖੇ ਭੂਤਨਾ ਤੇ ਕਹੇ ਬਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕਿਉਂਕਿ ਜਦੋਂ ਰੱਬ ਦੇ ਪਿਆਰਿਆਂ ਦੀ ਜਾਂ ਜਿਨ੍ਹਾਂ ਦੇ ਅੰਦਰ ਸਤ ਸੰਗਤ ਰੱਬ ਦੀ ਜੋਤ ਹੈ ਉਹਨਾਂ ਨਾਲ ਵਿਤਕਰਾ ਹੁੰਦਾ ਹੈ ਤੇ ਬਾਬਾ ਨਾਨਕ ਉਹਨਾਂ ਦੀ ਬਾਂਹ ਫੜਦੇ ਨੇ ਤੇ ਆਖਿਰਕਾਰ ਆਪ ਜੀ ਨੂੰ ਪਤਾ ਇਸੇ ਗੱਲ ਨੂੰ ਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਅੱਗੇ ਤੋਰਿਆ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਗੱਲ ਨੂੰ ਅੱਗੇ ਤੋਰਿਆ ਗੁਰੂ ਰਾਮਦਾਸ ਪਾਤਸ਼ਾਹ ਨੇ ਇਸ ਗੱਲ ਨੂੰ ਅੱਗੇ ਤੋਰਿਆ ਤੇ ਧਿਆਨ ਦੇਵੋ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਮਾਂ ਆਇਆ ਉਸ ਵੇਲੇ ਜਿਹੜਾ ਸਮੇਂ ਦਾ ਬਾਦਸ਼ਾਹ ਹੈ ਜਹਾਂਗੀਰ ਉਹਨੂੰ ਇਉਂ ਲੱਗਣ ਲੱਗ ਪਿਆ ਵੀ ਜੇ ਨਾਨਕ ਬਾਬਾ ਦੀ ਚਲਾਈ ਹੋਈ ਵਿਚਾਰਧਾਰਾ ਇਸੇ ਤਰ੍ਹਾਂ ਪ੍ਰਫੁੱਲਤ ਹੁੰਦੀ ਰਹੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਫਿਰ ਮੇਰਾ ਜਿਹੜਾ ਤਖ਼ਤ ਇਹਨੂੰ ਖਤਰਾ ਹੈ ਸਤ ਸੰਗਤ ਕਾਰਨ ਆਪਾਂ ਵੇਖਦੇ ਹਾਂ ਕੋਈ ਵੀ ਹੋਵੇ ਭਾਵੇਂ ਸ਼ੇਖ ਅਹਿਮਦ ਸਰੰਗੀ ਭਾਵੇਂ ਫਰੀਦ ਬੁਖਾਰੀ ਭਾਵੇਂ ਪ੍ਰਿਥੀ ਚੰਦ ਭਾਵੇਂ ਚੰਦੂ ਭਾਵੇਂ ਸਤ ਸੰਗਤ ਹੋਰ ਕੋਈ ਕਾਰਨ ਹੋਵੇ ਪਰ ਸਭ ਤੋਂ ਵੱਡਾ ਕਾਰਨ ਕੌਣ ਹੈ ਜਹਾਂਗੀਰ ਬਾਦਸ਼ਾਹ ਆਪ ਜਿਹੜਾ ਗੁਰੂ ਨਾਨਕ ਦੇ ਘਰ ਨੂੰ ਝੂਠ ਦੀ ਦੁਕਾਨ ਕਹਿੰਦਾ ਹੈ ਜਿਹੜਾ ਇਹ ਕਹਿੰਦਾ ਹੈ ਕਿ ਮੈਨੂੰ ਕੋਈ ਬਹਾਨਾ ਮਿਲੇ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨ ਦਾ ਮੈਂ ਇਸ ਨੂੰ ਹਮੇਸ਼ਾ ਵਾਸਤੇ ਬੰਦ ਕਰ ਦਿਆਂ ਧਿਆਨ ਦੇਵਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੇ ਹਾਲਾਤਾਂ ਨੂੰ ਵੇਖ ਰਹੇ ਸਨ ਤੇ ਜਦੋਂ ਸ਼ਿਕਾਇਤਾਂ ਜਹਾਂਗੀਰ ਦੇ ਕੋਲ ਪਹੁੰਚਿਆ ਸਤਿਗੁਰੂ ਮਹਾਰਾਜ ਨੂੰ ਜਦੋਂ ਲਾਹੌਰ ਬੁਲਾਇਆ ਗਿਆ ਤੇ ਸਤਿਗੁਰੂ ਸਭ ਕੁੱਝ ਜਾਣਦੇ ਸਨ ਲਾਹੌਰ ਜਾਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੂੰ ਬੁਲਾ ਰਿਹਾ ਸਤਿਗੁਰੂ ਹਰਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਬੁਲਾ ਰਿਹਾ ਭਾਈ ਗੁਰਦਾਸ ਜੀ ਨੂੰ ਬੁਲਾ ਰਿਹਾ ਤੇ ਨਾਰੀ ਆਖਿਆ ਗੁਰਿਆਈ ਦਾ ਤਿਲਕ ਦੇਣ ਦੀ ਜਿਹੜੀ ਹੈ ਨਾ ਮਰਿਆਦਾ ਇਹ ਹੁਣ ਨਿਭਾਈ ਜਾਣੀ ਤਿਆਰੀ ਕਰ ਲਓ ਬਾਬਾ ਜੀ ਆਖਣ ਲੱਗੇ ਮਹਾਰਾਜ ਅਚਨਚੇਤ ਐਸੇ ਬਚਨ ਕਿਉਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਸਮਾਂ ਆ ਗਿਆ ਸਾਨੂੰ ਸਰੀਰ ਤਿਆਗਣਾ ਪੈਣਾ ਸੀ ਸਰੀਰ ਤਿਆਗਣਾ ਹੈ ਕਿਉਂਕਿ ਜੋ ਕੁੱਝ ਵਾਤਾਵਰਨ ਬਣ ਗਿਆ ਇਸਦੇ ਮੁਤਾਬਕ ਅਸੀਂ ਲਾਹੌਰ ਤੋਂ ਵਾਪਸ ਮੁੜ ਕੇ ਨਹੀਂ ਆਵਾਂਗੇ ਸਤ ਸੰਗਤ ਗੁਰਿਆਈ ਦੀ ਜ਼ਿੰਮੇਵਾਰੀ 11 ਸਾਲ ਦੀ ਉਮਰ ਵਿੱਚ ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਦਿੱਤੀ ਗਈ ਤੇ ਸਤ ਸੰਗਤ ਅਨੇਕਾਂ ਤਸੀਹੇ ਲਾਹੌਰ ਦੇ ਅੰਦਰ ਭਾਵੇਂ ਚੰਦੂ ਦੇ ਰਾਹੀਂ ਦਿੱਤੇ ਗਏ ਪਰ ਦੀਵਾਨ ਵਾਲਾ ਕੌਣ ਹੈ ਜਹਾਂਗੀਰ ਬਾਦਸ਼ਾਹ ਸਤ ਸੰਗਤ ਸਤਿਗੁਰੂ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ ਤੇ ਸਤਿਗੁਰੂ ਮਹਾਰਾਜ ਜਦੋਂ ਜੋਤੀ ਦੇ ਸਮਾਏ ਉਸ ਵੇਲੇ 5 ਸਿੱਖ ਜਿਹੜੇ ਗੁਰੂ ਮਹਾਰਾਜ ਦੇ ਨਾਲ ਗਏ ਸਨ ਭਾਈ ਪੈੜਾ ਜੀ ਭਾਈ ਪੁਰਾਣਾ ਜੀ ਭਾਈ ਜੇਠਾ ਜੀ ਭਾਈ ਬਿਧੀ ਚੰਦ ਜੀ ਤੇ ਭਾਈ ਲੰਗਾਹ ਜੀ ਇਹ ਵਾਪਸ ਆਏ ਗੁਰੂ ਹਰਗੋਬਿੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲੇ ਸਤਿਗੁਰੂ ਮਹਾਰਾਜ ਨੂੰ ਸਾਰੀ ਵਾਰਤਾ ਦੱਸੀ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਤ ਸੰਗਤ ਉਸ ਵੇਲੇ ਇਹ ਧਿਆਨ ਮਾਰ ਲਿਆ ਕਿ ਹੁਣ ਹੱਥ ਜੋੜਨ ਨਾਲ ਜਾਂ ਸਿਰ ਨਵਾਉਣ ਨਾਲ ਜਾਂ ਸ਼ਹਾਦਤਾਂ ਦੇਣ ਨਾਲ ਕੰਮ ਸਿਰੇ ਨਹੀਂ ਚੜਦਾ, ਹੁਣ ਤਾਂ ਕੇਵਲ ਤੇ ਕੇਵਲ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਭਾਈ ਗੁਰਦਾਸ ਜੀ ਆਖਦੇ ਨੇ ਮੈਂ ਖੂਹ ਵਿੱਚੋਂ ਪਾਰੀ ਕੱਢਣਾ ਪਵੇ ਤੇ ਬੋਲ ਦੇ ਮੂੰਹ ਨਾਲ ਰੱਸਾ ਬੰਨਣਾ ਪੈਂਦਾ। ਜੇ ਸੱਪ ਜਿਸਦੇ ਸਿਰ ਵਿੱਚ ਮਣੀ ਹੈ ਉਸ ਕੋਲੋਂ ਮਣੀ ਪ੍ਰਾਪਤ ਕਰਨੀ ਹੋਵੇ, ਹੱਥ ਜੋੜਿਆ ਮਣੀ ਉਹ ਨਹੀਂ ਦਿੰਦਾ, ਹੱਸ ਕੇ ਮਣੀ ਕਦੇ ਨਹੀਂ ਦੇਵੇਗਾ। ਜੇ ਆਪਾਂ ਹਿਰਨ ਦੀ ਨਾਭੀ ਵਿੱਚੋਂ ਕਸਤੂਰੀ ਪ੍ਰਾਪਤ ਕਰਨੀ ਹੋਵੇ ਤੇ ਕਸਤੂਰੀ ਦੇ ਪਿਆਰੇ ਧਿਆਨ ਦੇਵੋ, ਉਦੋਂ ਤੱਕ ਮਿਰਗ ਨਹੀਂ ਦਿੰਦਾ, ਹਰਨ ਨਹੀਂ ਦਿੰਦਾ ਜਦੋਂ ਤੱਕ ਉਸ ਨੂੰ ਮਾਰ ਨਾ ਦਿੱਤਾ ਜਾਵੇ। ਤਿਲਾਂ ਵਿੱਚੋਂ ਤੇਲ ਨਿਕਲੇਗਾ ਕੇਵਲ ਤੇ ਕੇਵਲ ਸਤ ਸੰਗਤ ਕਹਾਣੀ ਵਿੱਚ ਪੀੜਿਆ ਕੋਹਲੇ ਵਿੱਚ ਪੀੜਿਆ, ਤੇ ਜਿਹੜਾ ਨਰੀਏਲ ਇਹਨੂੰ ਇਹ ਗਰੀ ਕਦੋਂ ਦਿੰਦਾ ਹੈ ਜਦੋਂ ਇਸ ਦਾ ਮੂੰਹ ਭੰਨ ਲਓ। ਇਹ ਉਦਾਹਰਨਾਂ ਦਿੱਤੀਆਂ ਜਿਉਂ ਕਰ ਖੂਹ ਨਿਕਲੈ ਗੱਲ ਬੱਧੇ ਪਾਰੀ। ਫਿਰ ਆਖਦੇ ਨੇ ਜਿਉਂ ਮਨ ਕਾਰੇ ਸਿਪ ਸੱਪ ਸਿਰ ਹੱਸ ਦੇ ਨੂੰ ਜਾਣੀ, ਜਿਉਂ ਕਸਤੂਰੀ ਮਿਰਗ ਤਨ ਮਰ ਮੁੱਕੇ ਆਣੀ, ਤੇਲ ਤਲੋ ਕਿਉਂ ਨਿਕਲੈ ਵਿਨ ਪੀੜੇ ਘਾਰੀ। ਫਿਰ ਆਖਦੇ ਨੇ ਮੂੰਹ ਭੰਨ ਗਰੀ ਦੇ ਨਰਯੇਬ ਨਿਸ਼ਾਨੀ, ਤੇ ਫੀਰ ਵਿੱਚ ਜਾ ਕੇ ਕਿਰਪਾ ਕੀਤੀ ਤੋ ਬੇਮੁਖ ਦੋਹਾ ਸਾਧੀਐ, ਬੇਮੁਖ ਦੋਹਾ ਸਾਧੀਐ ਵਗਦੀ ਬਾਦਾਣੀ। ਜਿਵੇਂ ਸਾ ਸੰਗਤ ਲੋਹੇ ਨੂੰ ਸੁਧਾਰਨਾ ਹੋਵੇ ਚੀਜ਼ਾਂ ਬਣਾਰੀਆਂ ਹੋਣ ਤੇ ਹਥੌੜਾ ਚਲਾਉਣਾ ਪੈਂਦਾ ਹੈ, ਬਿਲਕੁਲ ਇਸੇ ਤਰ੍ਹਾਂ ਬੇਮੁਖ ਬੰਦੇ ਦੇ ਨਾਲ ਜਿਹੜਾ ਜ਼ੁਲਮ ਕਰਨ ਤੇ ਤੁਲਿਆ ਹੋਇਆ ਹੈ, ਜੇ ਉਸ ਨਾਲ ਸੰਬੰਧ ਜੋੜਨਾ ਹੈ ਤੇ ਫਿਰ ਲੋਹਾ ਉਸ ਨਾਲ ਲੈਣਾ ਪਵੇਗਾ, ਲੋਹਾ ਉਸ ਨਾਲ ਲੈਣਾ ਪਵੇਗਾ। ਧਿਆਨ ਦੇਵੋ, ਬਾਬਾ ਨਾਨਕ ਜੀ ਨੇ ਵੀ ਇਹ ਗੱਲ ਕਹੀ ਹੈ। ਬਾਦਾਚ ਆਖਦੇ ਨੇ ਮੂਰਖ ਗੰਢ ਪਵੇ ਮੂੰਹ ਮਾਰ, ਮੂਰਖ ਨਾਲ ਸੰਬੰਧ ਜੋੜਨਾ ਹੋਵੇ, ਮੂਰਖ ਨੂੰ ਸਾਧਨਾ ਹੋਵੇ ਤੇ ਫਿਰ ਚਵੇੜ ਦੀ ਲੋੜ ਹੈ, ਮੂੰਹ ਤੇ ਥੱਪੜ ਮਾਰਨ ਦੀ ਲੋੜ ਹੈ। ਨਾਨਕ ਆਖੇ ਇਹੋ ਵਿਚਾਰ, ਇਹ ਵਿਚਾਰ ਬਾਬਾ ਨਾਨਕ ਜੀ ਦਾ ਹੈ, ਕਿਉਂਕਿ ਬਾਬਾ ਨਾਨਕ ਜੀ ਕ੍ਰਾਂਤੀਕਾਰੀ ਘੱਟ ਨਹੀਂ, ਕਿਉਂਕਿ ਜੇ ਆਪਾਂ ਕਹਿੰਦੇ ਹਾਂ ਵੀ ਗੁਰੂ ਹਰਗੋਬਿੰਦ ਜੀ ਮਹਾਰਾਜ ਕ੍ਰਾਂਤੀਕਾਰੀ ਨੇ, ਜਾਂ ਆਪਾਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕ੍ਰਾਂਤੀਕਾਰੀ ਨੇ। ਇੱਕ ਵਾਰੀ ਆ ਭਾਈ ਅੱਡਮ ਸ਼ਾਹ ਸੇਵਾ ਪੰਥੀ ਦੇ ਕੋਲ ਸਤ ਸੰਗਤ ਕੁਦਰਤੀ ਤੌਰ ਤੇ ਬੈਠੇ ਹੋਏ ਸਨ। ਕੌਣ ਪੀਰ? ਕਿਹੜਾ ਪੀਰ? ਜਿਹੜਾ ਬਹਾਦਰ ਸ਼ਾਹ ਦਾ ਸਤਿਕਾਰਯੋਗ ਪੀਰ ਹੈ। ਤੇ ਕਹਿੰਦੇ ਨੇ ਭਾਈ ਅੱਡਮ ਸ਼ਾਹ ਉਸ ਕੋਲ ਬੈਠੇ ਨੇ, ਕੁਦਰਤੀ ਬਹਾਦਰ ਸ਼ਾਹ ਆ ਗਿਆ ਤੇ ਬਹਾਦਰ ਸ਼ਾਹ ਹਾਲੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਨਾਲ ਤਖ਼ਤ ਪ੍ਰਾਪਤ ਕਰਦਾ ਹੈ। ਪਰ ਧਿਆਨ ਦੇਵੋ, ਤਖ਼ਤ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਬੰਦਾ ਸਿੰਘ ਬਹਾਦਰ ਦੀਆਂ ਸਰਗਰਮੀਆਂ ਵੇਖੀਆਂ ਤੇ ਉਹਨੂੰ ਵੀ ਆਪਣੇ ਤਖ਼ਤ ਦਾ ਖਤਰਾ ਪੈ ਗਿਆ, ਉਹਨੇ ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ। ਧਿਆਨ ਦੇਵੋ, ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿੱਖ ਭਾਈ ਅੱਡਮ ਸ਼ਾਹ ਪੀਰ ਦੇ ਕੋਲ ਬੈਠਾ ਹੋਇਆ, ਕੁਦਰਤੀ ਬਹਾਦਰ ਸ਼ਾਹ ਆ ਗਿਆ ਤੇ ਬਹਾਦਰ ਸ਼ਾਹ ਨੇ ਸਵਾਲ ਕਰ ਦਿੱਤਾ, ਇਹ ਮਰੀਲੇ ਗੁਰੂ ਦਾ ਸਿੱਖ ਹੈ? ਤੇ ਪੀਰ ਕਹਿਣ ਲੱਗਾ ਵੀ ਮੇਰੇ ਕੋਲ ਪ੍ਰਾਹੁਣੇਚਾਰੀ ਦੇ ਤੌਰ ਤੇ ਆਏ ਨੇ, ਕਿਤੇ ਐਸਾ ਨਾ ਹੋਵੇ ਮੈਂ ਕਹਿ ਗਿਆ ਵੀ ਮਰੀਲੇ ਗੁਰੂ ਦਾ ਸਿੱਖ ਹੈ, ਭਾਵ ਲੜਾਕੇ ਗੁਰੂ ਦਾ ਸਿੱਖ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ, ਤੇ ਇਹਦਾ ਕੋਈ ਨੁਕਸਾਨ ਨਾ ਹੋ ਜਾਵੇ। ਪੀਰ ਕਹਿਣ ਲੱਗਾ ਨਹੀਂ, ਇਹ ਬਾਬੇ ਨਾਨਕ ਦਾ ਸਿੱਖ ਹੈ। ਜਦੋਂ ਪੀਰ ਉੱਤੇ ਸਵਾਲ ਕੀਤਾ ਗਿਆ ਬਹਾਦਰ ਸ਼ਾਹ ਵੱਲੋਂ, ਇਹ ਮਰੀਲੇ ਗੁਰੂ ਦਾ ਸਿੱਖ ਹੈ? ਕਹਿਣ ਲੱਗੇ ਨਹੀਂ, ਇਹ ਬਾਬਾ ਨਾਨਕ ਦਾ ਸਿੱਖ ਹੈ। ਤੇ ਭਾਈ ਅੱਡਮ ਸ਼ਾਹ ਉਸੇ ਵੇਲੇ ਆਖਣ ਲੱਗੇ, ਨਹੀਂ ਮੈਂ ਮਰੀਲੇ ਗੁਰੂ ਦਾ ਸਿੱਖ ਹਾਂ। ਸਤ ਸੰਗਤ, ਬਹਾਦਰ ਸ਼ਾਹ ਕੁਝ ਬੋਲਿਆ ਨਹੀਂ, ਬਹਾਦਰ ਸ਼ਾਹ ਚਲਾ ਗਿਆ। ਪਰ ਬਾਅਦ ਵਿੱਚ ਪੀਰ ਜੀ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ ਭਾਈ ਅੱਡਮ ਸ਼ਾਹ ਰੋ, ਕਿ ਤੁਸੀਂ ਗੁਰੂ ਸਾਹਿਬਾਨ ਦੇ ਵਿੱਚ ਅੰਤਰ ਸਮਝਦੇ ਹੋ? ਬਾਬਾ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਫਰਕ ਸਮਝਦੇ ਹੋ? ਉਸ ਵੇਲੇ ਭਾਈ ਅੱਡਮ ਸ਼ਾਹ ਇੱਕ ਗੱਲ ਕਹੀ, ਕਹਿਣ ਲੱਗੇ ਨਹੀਂ ਮੈਂ ਫਰਕ ਨਹੀਂ ਸਮਝਦਾ, ਫਰਕ ਤੁਸੀਂ ਸਮਝਦੇ ਹੋ, ਕਿਉਂਕਿ ਮੇਰੀ ਚਮੜੀ ਬਚਾਉਣ ਵਾਸਤੇ ਤੁਸੀਂ ਬਹਾਦਰ ਸ਼ਾਹ ਨੂੰ ਕਹਿ ਦਿੱਤਾ ਕਿ ਇਹ ਮਰੀਲੇ ਗੁਰੂ ਦਾ ਸਿੱਖ ਨਹੀਂ, ਤੇ ਬਾਬੇ ਨਾਨਕ ਦਾ ਸਿੱਖ ਹੈ, ਮੇਰੇ ਅੰਦਰ ਕੋਈ ਭੇਦ ਭਾਵ ਨਹੀਂ, ਪਰ ਤੁਸੀਂ ਇਹ ਫਰਕ ਪਾਉਂਦੇ ਹੋ। ਮੈਂ ਫਿਰ ਬੇਨਤੀ ਕਰਾਂਗਾ ਸਾਧ ਸੰਗਤ, ਜੇ ਕ੍ਰਾਂਤੀਕਾਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਜੇ ਕ੍ਰਾਂਤੀਕਾਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਤੇ ਕ੍ਰਾਂਤੀਕਾਰੀ ਬਾਬਾ ਨਾਨਕ ਘੱਟ ਨਹੀਂ, ਕਿਉਂਕਿ ਜਿਹੜੇ ਆਖਦੇ ਨੇ ਰਾਜੇ ਸ਼ੀ ਮੁਕੱਦਮ ਕੁੱਤੇ, ਧਿਆਨ ਦੇਵਿਓ, ਇਹ ਕੋਈ ਆਮ ਬੰਦਾ ਨਹੀਂ ਕਹਿ ਸਕਦਾ। ਜਿਸ ਉੱਤੇ ਅਕਾਲ ਪੁਰਖ ਦੀ ਕਿਰਪਾ ਉਹ ਕਹੇਗਾ। ਸਤਿ ਸੰਗਤ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋ ਗਈ ਤੇ ਸਤਿਗੁਰੂ ਮਹਾਰਾਜ ਨੇ ਇਹ ਵਿਚਾਰ ਲਿਆ, ਹਾਲੇ ਕਿ ਸਰ ਜਾਦੂਨਾਰ ਸਰਕਾਰ ਨੇ ਇਹ ਬਚਨ ਕਹੇ ਨੇ, ਉਹ ਕਹਿੰਦੇ ਨੇ ਵੀ ਜਿਹੜੀ ਭਗਤੀ ਦੀ ਲਹਿਰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਤੱਕ ਬਹੁਤ ਚੰਗੀ ਤਰ੍ਹਾਂ ਵਗਦੀ ਆ ਰਹੀ ਸੀ, ਜਦੋਂ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਸਮਾਂ ਆਇਆ, ਇਹਨਾਂ ਨੇ ਜਦੋਂ ਤਲਵਾਰਾਂ ਪਹਿਨ ਲਈਆਂ, ਜਦੋਂ ਫੌਜਾਂ ਦਾ ਰੂਪ ਧਾਰਨ ਕਰ ਲਿਆ, ਜਦੋਂ ਤਖ਼ਤ ਬਣਾ ਦਿੱਤੇ ਤੇ ਮਾਰੂ ਥਲ ਦੇ ਅੰਦਰ ਆ ਕੇ ਇਹ ਲਹਿਰ ਗਰਕ ਹੋ ਗਈ। ਪਰ ਧਿਆਨ ਦੇਵੋ ਸਾਧ ਸੰਗਤ, ਇਹ ਗੱਲ ਨਹੀਂ ਸਮਝਦਾ ਕਿ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਉਸੇ ਵੀ ਪਰਿਵਾਰ ਨੂੰ ਅੱਗੇ ਤੋਰਿਆ ਹੈ, ਕਿਉਂਕਿ ਆਪ ਜੀ ਜਾਣਦੇ ਪਹਾੜਾਂ ਦੇ ਵਿੱਚ ਨਦੀਆਂ ਨਿਕਲਦੀਆਂ ਹਨ, ਆਪਣੀ ਸ਼ੌ ਵੱਲ ਵੱਧਦੀਆਂ ਨੇ, ਸਮੁੰਦਰ ਵੱਲ ਜਾਂਦੀਆਂ ਨੇ, ਪਰ ਜੇ ਕੋਈ ਚਟਾਨ ਰਸਤੇ ਦੇ ਵਿੱਚ ਅੜਿੱਕਾ ਬਣੇ, ਰੋਕ ਪਾਵੇ, ਪਾਰੀ ਉਸ ਚਟਾਨ ਦੇ ਨਾਲ ਅੜਦਾ, ਖਹਿ ਕੇ ਲੰਘਦਾ, ਪਾਰੀ ਦਾ ਰੂਪ ਵੀ ਬਦਲਦਾ ਹੈ, ਰੰਗ ਵੀ ਬਦਲਦਾ ਹੈ, ਆਵਾਜ਼ ਵੀ ਬਦਲਦੀ ਹੈ। ਫਿਰ ਧਿਆਨ ਦੇਵੋ, ਰੂਪ ਵੀ ਬਦਲੇਗਾ, ਰੰਗ ਵੀ ਬਦਲੇਗਾ, ਆਵਾਜ਼ ਵੀ ਬਦਲੇਗੀ, ਪਰ ਉਹ ਪਾਣੀ ਆਪਣੇ ਸ਼ੌ ਸਮੁੰਦਰ ਵੱਲ ਵੱਧਦਾ ਜਾਵੇਗਾ। ਬਿਲਕੁਲ ਜੇ ਜਹਾਂਗੀਰ ਵਰਗੀ, ਸੇਖ ਅਹਿਮਦ ਸਰੰਦੀ ਵਰਗੀ ਜਾਂ ਮੁਰਤਜ਼ਾ ਖਾਨ ਵਰਗੀ ਕੋਈ ਚਟਾਨ ਗੁਰਮਤ ਦੇ ਪ੍ਰਚਾਰ ਵਿੱਚ ਆ ਕੇ ਅੜ ਗਈ, ਉਹਨੂੰ ਹਟਾਉਣ ਵਾਸਤੇ ਕੇਵਲ ਤੇ ਕੇਵਲ ਕੀ ਚਾਹੀਦਾ ਸੀ? ਮੇਰੇ ਤੇ ਪੀਰੇ ਦੀਆਂ ਤਲਵਾਰਾਂ, ਕਿਉਂਕਿ ਪਹਿਲਾਂ ਗੁਰਬਾਰੀ ਯੁੱਗ ਹੈ, ਫਿਰ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਟੈਮ ਗੁਰਬਾਰੀ ਯੁੱਗ ਆਰੰਭ ਹੋ ਗਿਆ, ਕਿਉਂਕਿ ਉਸ ਵੇਲੇ ਦੇ ਜਿਹੜੇ ਧਾਡੀ ਨੇ ਉਹਨਾਂ ਨੇ ਬੜਾ ਸੁੰਦਰ ਕਥਨ ਕੀਤਾ ਹੈ, ਗੁਰੂ ਹਰਗੋਬਿੰਦ ਜੀ ਮਹਾਰਾਜ ਕਰਕੇ ਤਖ਼ਤ ਸੋਹਣਾ ਬਣਿਆ, ਨਾ ਕਿ ਤਖ਼ਤ ਕਰਕੇ ਗੁਰੂ ਹਰਗੋਬਿੰਦ ਜੀ ਮਹਾਰਾਜ ਸੋਹਣੇ ਬਣੇ। ਗੁਰੂ ਹਰਗੋਬਿੰਦ ਜੀ ਮਹਾਰਾਜ ਮੇਰੀ ਪੀੜੀ ਦੇ ਮੁਥਾਜ ਨਹੀਂ, ਫਿਰ ਧਿਆਨ ਦੇਵਿਓ, ਗੁਰੂ ਹਰਗੋਬਿੰਦ ਜੀ ਮਹਾਰਾਜ ਮੇਰੀ ਪੀੜੀ ਦੇ ਮੁਥਾਜ ਨਹੀਂ, ਬਲਕਿ ਮੇਰੀ ਪੀੜੀ ਦਾ ਪ੍ਰਚਾਰ ਕਰਨ ਵਾਲੇ ਹਨ, ਮੇਰੀ ਪੀੜੀ ਨੂੰ ਧਾਰਨ ਕਰਨ ਵਾਲੇ ਹਨ, ਮੁਥਾਜ ਨਹੀਂ। ਕਿਉਂਕਿ ਆਪਾਂ ਪੜ੍ਹਦੇ ਹਾਂ, ਸੱਚਾ ਤਖ਼ਤ ਸੁਹਾਇਓ ਸਤਿਗੁਰ ਪਾਏ ਕਹਿਣ, ਛੱਤ ਪਰਨੀ ਨਾ ਜਾਏ ਕਹੋ ਕਿਆ ਗਾਏ ਕਹਿਣ, ਰਮ ਸਸ ਪਏ ਮਲੀਨ ਸੋ ਦਰਸ਼ ਦਿਖਾਏ ਕਹਿ, ਸਤਿਗੁਰ ਤਖ਼ਤ ਦੇ ਰਾਜੇ ਪ੍ਰਭ ਧਿਆਏ ਕਹਿ, ਮੀਰ ਅਬਦੁੱਲਾ ਬਣਾਏ ਕਹਿ, ਦੋ ਤਲਵਾਰੀ ਵਧੀਆ, ਇੱਕ ਮੀਰੇ ਦੀ, ਇੱਕ ਪੀਰੇ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਕ ਬਖੀਰ ਦੀ, ਨਾਲ ਛਪਾਏ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸਤਿਗੁਰੂ ਮਹਾਰਾਜ ਦੇ ਢਾਡੀਆਂ ਨੇ ਮੇਰੀ ਤੇ ਪੀਰੀ ਦੀਆਂ ਤਲਵਾਰਾਂ ਪਾਉਣ ਬਾਰੇ ਇਹ ਬਚਨ ਕਹਿ, ਕਿਸੇ ਵਿਦਵਾਨ ਨੇ ਬੜਾ ਸੁੰਦਰ ਕਹਾ ਕਿਹਾ ਹੈ, ਮੇਰੀ ਆਵਾਜ਼ ਕੀ ਪਰਵਾਜ ਕੋ ਰੋਕਣੇ ਵਾਲੋ, ਪਰਿਵਾਰ ਕੋ ਕੌਣ ਰੋਕੇਗਾ, ਮੇਰੀ ਆਵਾਜ਼ ਨੂੰ ਤੁਸੀਂ ਮੈਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ, ਰੇਤਾ ਪਾ ਕੇ, ਪਾਣੀ ਵਿੱਚ ਉਬਾਲ ਕੇ ਬੰਦ ਕਰ ਦਿਓਗੇ, ਪਰ ਆਉਣ ਵਾਲੇ ਸਮੇਂ ਦੇ ਅੰਦਰ, ਕਿਉਂਕਿ ਜਦੋਂ ਭਾਈ ਪੁਰਾਣਾ ਜੀ ਜਾਂ ਪੈੜਾ ਜੀ ਆਖਦੇ ਨੇ ਸਤਿਗੁਰੂ ਇੰਨੀ ਤਾਕਤ ਹੁੰਦੀ ਆ, ਆਪ ਜੀ ਇੰਨਾ ਦੁੱਖ ਸਹਿਣ ਕਰ ਰਹੇ ਹੋ, ਸਾਡੇ ਕੋਲੋਂ ਵੇਖਿਆ ਨਹੀਂ ਜਾਂਦਾ, ਤੇ ਮਹਾਰਾਜ ਕਹਿਣ ਲੱਗੇ, ਧੀਰਜ ਕਰੋ, ਹਰ ਗੋਬਿੰਦ ਦੇ ਰੂਪ ਵਿੱਚ ਅਸੀਂ ਸ਼ਸਤਰ ਪਕੜਨੇ ਹਨ, ਅਸੀਂ ਸ਼ਸਤਰ ਧਾਰਨ ਕਰਨੇ ਹਨ, ਆਪਣਾ ਬਲ ਉਸ ਵੇਲੇ ਵਿਖਾਇਓ। ਸਤਿ ਸੰਗਤ, ਇੱਕ ਬਚਨ ਆਪਾਂ ਪੜ੍ਹਦੇ ਹਾਂ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਬਾਰੇ, ਪੰਜ ਪਿਆਲੇ ਪੰਜ ਪੀਰ, ਸ਼ਟੰਗ ਪੀਰ ਬੈਠਾ ਗੁਰੂ ਭਾਰੀ, ਅਰਜਨ ਕਾਇਆ ਪਲਟ ਕੈ, ਮੋਰਤ ਹਰ ਗੋਬਿੰਦ ਸਵਾਰੀ, ਚੱਲੀ ਪੀਰੀ ਸੋਟੀਆਂ, ਰੂਪ ਦਿਖਾਵਨ ਵਾਰੋ ਵਾਰੀ, ਬਲ ਭੰਜਨ ਗੁਰ ਸੂਰਮਾ ਵੜ ਜੋਧਾ ਬਹੁ ਪਰ ਉਪਕਾਰੀ। ਗੁਰੂ ਹਰਗੋਬਿੰਦ ਜੀ ਮਹਾਰਾਜ ਭਾਰੀ ਗੁਰੂ ਨੇ, ਤੇ ਬਾਕੀ ਗੁਰੂ ਨੇ ਨਹੀਂ ਧਿਆਨ ਦੇਵਿਓ। ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਗੁਰੂ ਇੱਕ ਰੂਪ ਹਨ, ਸਤਿਗੁਰਾਂ ਦੇ ਅੰਦਰ ਇੱਕੋ ਜੋਤ ਹੈ। ਗੁਰੂ ਹਰਗੋਬਿੰਦ ਜੀ ਮਹਾਰਾਜ ਭਾਰੀ ਗੁਰੂ ਕਿਵੇਂ ਜੀ? ਧਿਆਨ ਦੇਵੋ, ਸਤਿਗੁਰਾਂ ਨੇ ਪੀਰੀ ਦੇ ਨਾਲ ਮੀਰੀ ਦੀ ਤਲਵਾਰ ਧਾਰਨ ਕਰ ਲਈ ਤੇ ਜਦੋਂ ਸਮਰੱਥ ਰਾਮਦਾਸ ਮਰੱਥਿਆਂ ਦਾ ਗੁਰੂ ਪੁੱਛਦਾ ਨੂੰ ਬਾਬਾ ਨਾਨਕ ਦੀ ਜੋਤ ਦੇ ਮਾਲਕ ਹੋ, ਤੁਹਾਨੂੰ ਇਹ ਤਲਵਾਰਾਂ ਧਾਰਨ ਕਰਨ ਦੀ ਕਿਉਂ ਲੋੜ ਪੈ ਗਈ? ਤੇ ਸਤਿਗੁਰੂ ਮਹਾਰਾਜ ਨੇ ਬੜਾ ਸੁੰਦਰ ਜਵਾਬ ਦਿੱਤਾ ਸੀ, ਆਖਣ ਲੱਗੇ ਜਰਵਾਰੇ ਦੀ ਭਖਿਆ ਤੇ ਗਰੀਬ ਦੀ ਰੱਖਿਆ। ਇਹ ਤਲਵਾਰਾਂ ਅਸੀਂ ਜਰਵਾਰੇ ਦੀ ਭਖਿਆ ਵਾਸਤੇ ਤੇ ਜਿਹੜਾ ਗਰੀਬ ਹੈ ਨਾ ਉਸ ਦੀ ਰੱਖਿਆ ਵਾਸਤੇ। ਵੇਖੋ ਜੇ ਜਹਾਂਗੀਰ ਸਤਿਗੁਰੂ ਮਹਾਰਾਜ ਦੇ ਵੱਲ ਜਿਹੋ ਜਿਹਾ ਮੂੰਹ ਕਰਕੇ ਆਉਂਦਾ ਉਹਨੂੰ ਉਹੋ ਜਿਹਾ ਜਵਾਬ ਦਿੰਦੇ ਨੇ, ਪਰ ਜਦੋਂ ਉਹੋ ਹੀ ਜਹਾਂਗੀਰ ਧਿਆਨ ਦੇਵੋ ਸਤ ਸੰਗਤ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇਣ ਵਾਲਾ, ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਵਾਲਾ, ਗੁਰੂ ਕੇ ਸ਼ਰਨ ਵਿੱਚ ਆਉਂਦਾ ਹੈ, ਆਪਣੀ ਭੁੱਲ ਬਖਸ਼ਾਉਂਦਾ ਹੈ ਤੇ ਸਤਿਗੁਰੂ ਫਿਰ ਉਹਨੂੰ ਗਲੇ ਲਾ ਲੈਂਦੇ ਨੇ। ਜੇ ਸ਼ਾਹਜਹਾਂ ਸਤ ਸੰਗਤ ਫਿਰ ਫੌਜਾਂ ਦਾ ਡਰਾਵਾ ਦਿੰਦਾ ਹੈ, ਆਪਣੀ ਸ਼ਕਤੀ ਦਾ ਡਰਾਵਾ ਦਿੰਦਾ ਹੈ ਤੇ ਸਤਿਗੁਰੂ ਮਹਾਰਾਜ ਚਾਰ ਲੜਾਈਆਂ ਉਸ ਦੇ ਨਾਲ ਲੜਦੇ ਨੇ, ਪਰ ਧਿਆਨ ਦੇਵੋ ਚਾਰਾਂ ਲੜਾਈਆਂ ਦੇ ਅੰਦਰ ਜ਼ਰ ਜ਼ਰੂਰ ਜ਼ਮੀਨ ਦੀ ਗੱਲ ਨਹੀਂ, ਕੇਵਲ ਤੇ ਕੇਵਲ ਸਤਿਗੁਰੂ ਮਹਾਰਾਜ ਨੇ ਧਰਮ ਜਿਹੜਾ ਹੈ ਇਹਨੂੰ ਸਾਹਮਣੇ ਰੱਖਿਆ। ਧਰਮ ਦੀ ਧਰਮ ਯੁੱਧ ਦੀ ਲੜਾਈ ਜਿਹੜੀ ਇਹ ਚੱਲਦੀ ਰਹੀ ਤੇ ਧਿਆਨ ਦੇਵੋ ਮੈਦਾਨੀ ਜੰਗ ਦੇ ਅੰਦਰ ਹੱਥੀ ਪਾਲਿਆ ਪਹਿਲੀ ਲੜਾਈ ਦੇ ਅੰਦਰ ਕੰਮ ਆਇਆ, ਚਾਰ ਲੜਾਈਆਂ ਉਸ ਤੋਂ ਬਾਅਦ ਲੜੀਆਂ ਗਈਆਂ ਤੇ ਆਖਰੀ ਲੜਾਈ ਕਰਤਾਰਪੁਰ ਦੀ ਲੜਨ ਵਾਸਤੇ ਸਤਿਗੁਰਾਂ ਦੇ ਸਾਹਮਣੇ ਆ ਗਿਆ ਕੌਣ? ਪੈਂਦੇ ਖਾਂ। ਜਦੋਂ ਸਤਿਗੁਰਾਂ ਨੇ ਤਲਵਾਰ ਦਾ ਵਾਰ ਕੀਤਾ ਥੱਲੇ ਡਿੱਗਾ ਤੇ ਆਖਦਾ ਹਾਏ ਮਾਂ, ਤੇ ਸਤਿਗੁਰੂ ਮਹਾਰਾਜ ਆਖਦੇ ਨੇ ਅੰਮਾ ਕਹਿਣ ਦਾ ਸਮਾਂ ਨਹੀਂ, ਮਾਂ ਕਹਿਣ ਦਾ ਸਮਾਂ ਨਹੀਂ, ਕਲਮਾ ਪੜ੍ਹ ਤੇ ਸਤ ਸੰਗਤ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ। ਉਸ ਵੇਲੇ ਪੈਂਦੇ ਖਾਂ ਇੱਕੋ ਗੱਲ ਕਹਿੰਦਾ, ਸਤਿਗੁਰੂ ਤੁਹਾਡੀ ਤਲਵਾਰ ਹੀ ਮੇਰੇ ਵਾਸਤੇ ਕਲਮਾ ਹਨ, ਤੇ ਜੇ ਕਾਲੇ ਖਾਂ ਮੁਕਾਬਲੇ ਵਿੱਚ ਆਉਂਦਾ ਹੈ ਸਤਿਗੁਰੂ ਮਹਾਰਾਜ ਉਹਨੂੰ ਵਾਰ ਕਰਨ ਦਾ ਸਮਾਂ ਦਿੰਦੇ ਨੇ, ਤੇ ਸਤ ਸੰਗਤ ਜਦੋਂ ਉਸਦਾ ਵਾਰ ਕੋਈ ਕੰਮ ਨਹੀਂ ਆਉਂਦਾ ਤੇ ਸਤਿਗੁਰੂ ਮਹਾਰਾਜ ਆਪਣਾ ਵਾਰ ਕਰਦੇ ਤੇ ਨਾਲ ਹੀ ਕਹਿੰਦੇ ਨੇ ਕਾਲੇ ਖਾਂ ਤਲਵਾਰ ਇਉਂ ਨਹੀਂ ਚਲਾਈ ਦੇ, ਇਉਂ ਚਲਾਈ ਦੇ, ਤੇ ਨਾਲ ਹੀ ਉਸਨੂੰ ਖਤਮ ਕਰ ਦਿੰਦੇ ਨੇ। ਮੋਹਸਿਨ ਫਾਨੀ ਬੜਾ ਸੁੰਦਰ ਲਿਖਦਾ ਹੈ, ਉਹ ਕਹਿੰਦੇ ਨੇ ਮੈਦਾਨੇ ਜੰਗ ਦੇ ਅੰਦਰ ਵੇ ਤਲਵਾਰ ਫੜ ਕੇ ਜੇ ਗੁਰੂ ਹਰਗੋਬਿੰਦ ਜੀ ਮਹਾਰਾਜ ਲੜਦੇ ਨੇ ਨਾ, ਤੇ ਉਹ ਲੱਗਦਾ ਵੀ ਜਿਵੇਂ ਇੱਕ ਉਸਤਾਦ ਆਪਣੇ ਸ਼ਗਿਰਦ ਨੂੰ ਸ਼ਸਤਰ ਚਲਾਉਣ ਦਾ ਢੰਗ ਦੱਸ ਰਿਹਾ ਹੋਵੇ, ਇਸ ਤਰ੍ਹਾਂ ਬਗੈਰ ਗੁੱਸੇ ਤੋਂ ਬਗੈਰ ਰੋਹ ਮਚਾਇਆ ਸਤਿਗੁਰੂ ਮਹਾਰਾਜ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ। ਸਤ ਸੰਗਤ ਮੇਰੀ ਤੇ ਪੀਰੀ ਜਿਹੜੀ ਹੈ ਨਾ, ਵਾਸਤਵ ਵਿੱਚ ਧਰਮ ਤੇ ਰਾਜਨੀਤੀ ਇਹਨੂੰ ਇਕੱਠਾ ਕਰਨ ਦੀ ਗੱਲ ਹੈ। ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਜਿੱਥੇ ਤਲਵਾਰਾਂ ਪਾਈਆ ਉੱਥੇ ਹਰ ਮੰਦਿਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਦੀ ਰਚਨਾ ਕੀਤੀ। ਦੋ ਨਿਸ਼ਾਨ ਸਾਹਿਬ ਅੱਜ ਵੀ ਗੁਲਵਕੜੀ ਪਾ ਕੇ ਸਤ ਸੰਗਤ ਝੁਲਦੇ ਪਏ ਹਨ, ਤੇ ਆਪ ਜੀ ਨੂੰ ਪਤਾ ਹੈ ਭਗਤੀ ਵਾਲਾ ਨਿਸ਼ਾਨ ਸਾਹਿਬ ਉੱਚਾ ਤੇ ਸ਼ਕਤੀ ਵਾਲਾ ਨਿਸ਼ਾਨ ਸਾਹਿਬ ਨੀਵਾ। ਸਾਨੂੰ ਸਾਰਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ, ਧਰਮ ਬਿਨਾਂ ਨਾ ਰਾਜ ਚੱਲੇ ਹੈ, ਧਰਮ ਬਿਨਾਂ ਸਭ ਮਲੇ ਮਲੇ ਹੈ। ਜਿਹੜੇ ਲੋਕ ਧਰਮ ਨੂੰ ਪਿੱਛੇ ਕਰਕੇ ਸਤ ਸੰਗਤ ਰਾਜ ਚਲਾਉਣਾ ਚਾਹੁੰਦੇ ਨੇ ਅੱਜ ਵੀ ਮਰੇ ਤੇ ਕੱਲ੍ਹ ਵੀ ਮਰੇ। ਜਿਹੜੇ ਲੋਕ ਧਰਮ ਨੂੰ ਅੱਗੇ ਰੱਖ ਕੇ ਤੇ ਸਤ ਸੰਗਤ ਆਪਣੇ ਜੀਵਨ ਦੇ ਅੰਦਰ ਰਾਜ ਇਉਂ ਕਰਦੇ ਨੇ, ਸੁਲਤਾਨ ਹੋਵਾਂ ਨੇ ਲਸ਼ਕਰ ਤਖ਼ਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਵ ਭੋਲਾ ਵਿਸਰਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਧਰਮ ਤੇ ਰਾਜਨੀਤੀ ਨੂੰ ਨਖੇੜ ਨਹੀਂ ਸਕਦੇ, ਪਰ ਧਰਮ ਜਿਹੜਾ ਹੈ ਆਪਣੀ ਥਾਂ ਤੇ ਰਵੇ, ਰਾਜਨੀਤੀ ਆਪਣੀ ਥਾਂ ਤੇ ਰਵੇ, ਤੇ ਫਿਰ ਸਤ ਸੰਗਤ ਅਕਾਲ ਪੁਰਖ ਦੀ ਕਿਰਪਾ ਵਰਤ ਦੇ। ਬਸ ਪਿਆਰਿਓ, ਜਿੱਥੇ ਆਪਾਂ ਗ੍ਰੰਥ ਨਾਲ ਜੁੜੇ ਹਾਂ, ਪੰਥ ਨਾਲ ਜੁੜ ਜਾਈਏ, ਮੇਰੀ ਪੀਰੀ ਦੇ ਸਿਧਾਂਤ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਉਂਦਿਆ ਹੋਇਆ ਆਪਣੇ ਜੀਵਨ ਦੇ ਅੰਦਰ ਵਿਚਰੀਏ, ਸਤਿਗੁਰੂ ਦੀ ਕਿਰਪਾ ਵਰਤੇਗੀ। ਆਓ ਅੱਜ ਦਾ ਜਿਹੜਾ ਮੁੱਖ ਵਾਕ ਆਇਆ ਇਸ ਦੀ ਵਿਚਾਰ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ ਜੀ, ਸਾਰੇ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਟਿਕਾਓ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ,
ਸ੍ਰੀ ਰਾਗ ਸ਼ੰਤ ਕਾਵ ਦੀ ਇੱਕ ਵੰਗੀ, ਮਹੱਲਾ ਚੌਥਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਘਰ ਪਹਿਲਾ ਇਹ ਬਾਣੀ ਰਾਗਾਂ ਵਿੱਚ ਹੈ, ਘਰ ਦਾ ਸੰਬੰਧ ਤਾਲ ਨਾਲ ਹੈ। ਹਦਾਇਤ ਕੀਤੀ ਹੈ ਕਿ ਘਰ ਪਹਿਲੇ ਦੇ ਅੰਦਰ ਇਸ ਸ਼ਬਦ ਨੂੰ ਗਾਇਨ ਕਰਨਾ ਹੈ। ਵਾਹਿਗੁਰੂ ਇੱਕ ਹੈ, ਸਰਵ ਵਿਆਪਕ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਸਤਿਗੁਰੂ ਦੀ ਕਿਰਪਾ ਨਾਲ ਐਸੇ ਗੁਣਾਂ ਵਾਲਾ ਵਾਹਿਗੁਰੂ ਮਿਲਦਾ ਹੈ।
ਹਰ ਜੀਓ ਕਿਰਪਾ ਕਰੇ ਤਨਾਮ ਧਿਆਇਆ ਜੀਓ,
ਨਾਮ ਜਪਣੀ ਸਾਡੀ ਜ਼ਿੰਦਗੀ ਦਾ ਮਕਸਦ ਪ੍ਰਯੋਜਨ, ਬਾਕੀ ਕੰਮ ਸਾਰੇ ਬਾਅਦ ਵਿੱਚ। ਨਾਮ ਜਪਣ ਦਾ ਕੰਮ ਸਭ ਤੋਂ ਪਹਿਲਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਭਾਈ ਪ੍ਰਾਪਤ ਨਾਨਕ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਗਰ ਕਾਜ ਤੇਰਾ ਕਿਤੇ ਮੁਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਜਪੋ ਰੇ ਪ੍ਰਾਰੀ, ਪਰੋ ਏਕ ਕੀ ਸ਼ਰਨਾ। ਨਾਮ ਜਪਣਾ ਹੈ, ਇਹ ਬੜਾ ਜ਼ਰੂਰੀ ਕਰਮ ਹੈ ਸਾਡੇ ਜੀਵਨ ਦੇ ਅੰਦਰ। ਹਰ ਇੱਕ ਬੰਦਾ ਚਾਹੁੰਦਾ ਹੈ ਕਿ ਨਾਮ ਦੀਆਂ ਇੰਨੀਆਂ ਬਰਕਤਾਂ, ਸਿਮਰਨ ਦੀਆਂ ਇੰਨੀਆਂ ਬਰਕਤਾਂ, ਸਿਮਰਨ ਕਰਨ ਵਾਲੇ ਨੂੰ ਆਹ ਕੁਝ ਪ੍ਰਾਪਤ ਹੁੰਦਾ, ਮੈਨੂੰ ਵੀ ਸਿਮਰਨ ਕਰਨਾ ਚਾਹੀਦਾ। ਪਰ ਮਹਾਰਾਜ ਆਖਦੇ ਨੇ, ਵਾਹਿਗੁਰੂ ਜੀ ਮਿਹਰ ਕਰਨ, ਵਾਹਿਗੁਰੂ ਜੀ ਕਿਰਪਾ ਕਰਨ, ਵਾਹਿਗੁਰੂ ਜੀ ਬਖਸ਼ਿਸ਼ ਕਰਨ, ਤਾਂ ਇਹ ਨਾਮ ਜਿਹੜਾ ਨਾ ਇਹ ਧਿਆਇਆ ਜਾ ਸਕਦਾ, ਇਹ ਜਪਿਆ ਜਾ ਸਕਦਾ, ਇਹ ਸਿਮਰਿਆ ਜਾ ਸਕਦਾ। ਕਿਉਂਕਿ ਆਪ ਜਪਾਏ ਜਪੈ ਸੋ ਨਾਓ, ਤੁਮਰੀ ਕਿਰਪਾ ਤੇ ਜਪੀਏ ਨਾਮ। ਫਿਰ ਆਪਾਂ ਪੜ੍ਹਦੇ ਹਾਂ, ਨਦਰ ਕਰੇ ਤਾਂ ਸਿਮਰਿਆ ਜਾਏ। ਵਾਹਿਗੁਰੂ ਪਰਮਾਤਮਾ ਕਿਰਪਾ ਕਰੇ ਤਾਂ ਉਸ ਵਾਹਿਗੁਰੂ ਦਾ ਨਾਮ ਜਪਿਆ ਜਾ ਸਕਦਾ ਹੈ।
ਸਤਿਗੁਰ ਮਿਲੈ ਸੁਭਾਅ, ਸਹਿਜ ਗੁਣ ਗਾਈਐ ਜੀਓ।
ਸਤਿਗੁਰੂ ਮਿਲੈ, ਹੁਣ ਸਤਿਗੁਰ ਮਿਲੈ ਤੇ ਭਾਵ ਜੀਵਨ ਦੇ ਅੰਦਰ ਸਤਿਗੁਰੂ ਦੀ ਪ੍ਰਾਪਤੀ ਹੋ ਜਾਵੇ, ਸਤਿਗੁਰੂ ਮਿਲ ਜਾਵੇ। ਸਤਿਗੁਰੂ ਨੂੰ ਮਿਲਣ ਤੇ ਭਾਵ ਕੀ ਹੈ, ਗੁਰੂ ਦੀ ਮਤ ਜੀਵਨ ਦੇ ਅੰਦਰ ਆ ਜਾਵੇ, ਗੁਰੂ ਦਾ ਹਰ ਹੁਕਮ ਪ੍ਰਵਾਨ ਹੋਵੇ। ਜਦੋਂ ਸਤਿਗੁਰੂ ਜੀਵਨ ਦੇ ਅੰਦਰ ਮਿਲ ਜਾਂਦਾ, ਗੁਰੂ ਦੀ ਮਤ ਆ ਜਾਂਦੀ ਹੈ, ਤੇ ਮਹਾਰਾਜ ਕਿਰਪਾ ਕਰਦੇ ਹਨ, ਸੁਭਾਏ ਪਿਆਰ ਨਾਲ ਸਹਿਜ ਗੁਣ ਗਾਈਆ ਜੀਓ। ਸਹਿਜ ਗੁਣ ਗਾਈਆ ਜੀਓ ਤੋਂ ਭਾਵ ਜਦੋਂ ਗੁਰੂ ਜੀਵਨ ਦੇ ਅੰਦਰ ਮਿਲਦਾ ਹੈ, ਤੇ ਫਿਰ ਵਾਹਿਗੁਰੂ ਪਰਮਾਤਮਾ ਦੇ ਗੁਣ ਪਿਆਰ ਨਾਲ ਗਾਏ ਜਾਂਦੇ ਨੇ। ਕਿਉਂਕਿ ਸਤਿਗੁਰੂ ਇਹ ਗੱਲ ਸਮਝਾਉਂਦਾ ਹੈ, ਸਾਚ ਕਹੂੰ ਸੁਣ ਲਿਓ ਸਦੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਿਆਰ ਕੀਤਾ, ਵਾਹਿਗੁਰੂ ਪਰਮਾਤਮਾ ਦੇ ਗੁਣ ਗਾਏ, ਉਹਨਾਂ ਨੂੰ ਵਾਹਿਗੁਰੂ ਦੀ ਖੁਸ਼ੀ ਪ੍ਰਾਪਤ ਹੋਈ। ਹੁਣ ਮਹਾਰਾਜ ਆਖਦੇ ਨੇ, ਸਤਿਗੁਰੂ ਮਿਲ ਗਿਆ, ਸਤਿਗੁਰੂ ਪ੍ਰਾਪਤ ਹੋ ਗਿਆ, ਗੁਰੂ ਦੀ ਮਤ ਜੀਵਨ ਅੰਦਰ ਆ ਗਈ। ਜਿਸ ਬੰਦੇ ਨੂੰ ਇਹ ਬਾਤ ਮਿਲ ਗਈ, ਉਹ ਪਿਆਰ ਨਾਲ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦਾ ਹੈ।
ਗੁਣ ਗਾਏ ਬਿਵਸੈ ਸਦਾ ਅਨ
ਵਾਹਿਗੁਰੂ ਦੀਆਂ ਵਡਿਆਈਆਂ ਕਰਦਾ, ਸਿਫਤਾਂ ਕਰਦਾ, ਹਰ ਵੇਲੇ ਵਾਹਿਗੁਰੂ ਨੂੰ ਅੱਗੇ ਰੱਖਦਾ। ਸਤ ਸੰਗਤ ਉਹ ਬੰਦਾ ਜਿਹੜਾ ਹੈ ਹਰ ਵੇਲੇ ਹਰ ਸਮੇਂ ਹਰ ਰੋਜ਼ ਖੇੜੇ ਵਿੱਚ ਰਹਿੰਦਾ, ਖੜਾ ਵਿੱਚ ਰਹਿੰਦਾ, ਹੱਸਦਾ ਰਹਿੰਦਾ, ਕਦੇ ਉਸਦੇ ਅੰਦਰ ਨਮੋਸ਼ੀ ਨਹੀਂ ਆਉਂਦੀ। ਖਿੜਿਆ ਰਹੇਗਾ, ਖੇੜੇ ਵਿੱਚ ਰਹੇਗਾ, ਕਿਉਂਕਿ ਗੁਣ ਗਾਣ ਵਾਲਾ ਖੇੜੇ ਵਿੱਚ ਰਹਿੰਦਾ ਹੈ ਹਰ ਵੇਲੇ, ਉਹ ਵੀ ਸੱਚੇ ਵਾਹਿਗੁਰੂ ਪਰਮਾਤਮਾ ਨੂੰ ਪਾਉਂਦਾ ਹੈ।
ਅਹੰਕਾਰ ਹੋਮੈ ਤਜੈ ਮਾਇਆ ਸਹਿਜ ਨਾਮ ਸੁਨਾਵੈ।
ਜਿਉਂ ਜਿਉਂ ਬੰਦਾ ਵਾਹਿਗੁਰੂ ਦੀਆਂ ਸਿਫਤਾਂ ਕਰਦਾ ਹੈ, ਤਿਉਂ ਤਿਉਂ ਹੰਕਾਰ ਵਰਗੇ ਹਉਮੈ ਵਰਗੇ ਔਗੁਣਾਂ ਤੋਂ ਬਚ ਜਾਂਦਾ ਹੈ, ਮਾਇਆ ਦੇ ਮੋਹ ਤੋਂ ਬਚ ਜਾਂਦਾ ਹੈ। ਮਹਾਰਾਜ ਆਖਦੇ ਨੇ ਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੈ। ਜਿਹੜਾ ਗੁਣ ਗਾਉਂਦਾ, ਗੁਣ ਗਾਉਣ ਦੀ ਬਰਕਤ ਨਾਲ ਉਸਦੇ ਵਿੱਚੋਂ ਮੈਂ ਮੁੱਕ ਜਾਂਦੀ ਹੈ, ਹੰਕਾਰ ਮੁੱਕ ਜਾਂਦਾ ਹੈ, ਮਾਇਆ ਦੀ ਮਮਤਾ ਜਿਹੜੀ ਹੈ ਉਹ ਮੁੱਕ ਜਾਂਦੀ ਹੈ, ਤੇ ਫਿਰ ਸਹਿਜੀ ਭਾਵ ਆਤਮਕ ਅਡੋਲਤਾ ਦੇ ਵਿੱਚ ਟਿਕ ਕੇ ਨਾਮ ਵਿੱਚ ਲੀਨ ਹੋਇਆ ਰਹਿੰਦਾ ਹੈ।
ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ।
ਸਾਰੀ ਖੇਡ ਵਾਹਿਗੁਰੂ ਪਰਮਾਤਮਾ ਆਪ ਬਣਾਉਣ ਵਾਲਾ ਹੈ, ਨਾਮ ਜਪਾਉਣ ਵਾਲੀ, ਆਪਣੇ ਗੁਣ ਗਾਉਣ ਵਾਲੀ, ਜਿਸ ਨੂੰ ਦਾਤ ਦਿੰਦਾ, ਜਿਸ ਉੱਤੇ ਕਿਰਪਾ ਕਰਦਾ, ਉਹੋ ਹੀ ਇਹ ਕਰਮ ਆਪਣੇ ਜੀਵਨ ਦੇ ਅੰਦਰ ਕਰਦਾ ਹੈ। ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ। ਨਾਮ ਦੀ ਦਾਤ ਦੇਣ ਦੀ ਕਿਰਤ ਕਰਨ ਵਾਲਾ ਵੀ ਵਾਹਿਗੁਰੂ ਪਰਮਾਤਮਾ ਆਪ ਹੈ। ਜਿਹਨੂੰ ਇਹ ਦਾਤ ਦਿੰਦਾ ਉਹ ਸਵਾਸ ਸਵਾਸ ਵਾਹਿਗੁਰੂ ਪਰਮਾਤਮਾ ਦਾ ਨਾਮ ਸਿਮਰਦਾ ਹੈ।
ਹਰ ਜੀਵੇ ਕਿਰਪਾ ਕਰੇ ਤਾ ਨਾਮ ਧਿਆਈਐ ਜੀਵੇ।
ਵਾਹਿਗੁਰੂ ਪਰਮਾਤਮਾ ਕਿਰਪਾ ਕਰੇ ਤਾਂ ਉਸਦਾ ਨਾਮ ਜਪਿਆ ਜਾ ਸਕਦਾ ਹੈ।
ਅੰਦਰ ਸਾਚਾ ਨੇਵੇ ਪੂਰੇ ਸਤਿਗੁਰੈ ਜੀਵੇ।
ਪੂਰੇ ਸਤਿਗੁਰੂ ਦੇ ਰਾਹੀਂ ਹੀ ਵਾਹਿਗੁਰੂ ਪਰਮਾਤਮਾ ਦਾ ਅੰਦਰ ਪਿਆਰ ਲੱਗਦਾ ਹੈ।
ਆਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਵੇ।
ਉਸ ਵਾਹਿਗੁਰੂ ਪਰਮਾਤਮਾ ਨੂੰ ਦਿਨ ਰਾਤ ਜਪਦਾ ਹੈ। ਆਖਾਂ ਜੀਵਾ ਵਿਸਰੈ ਮਰ ਜਾਓ, ਇਹ ਅਵਸਥਾ ਹੈ ਜੇ ਮੈਂ ਨਹੀਂ ਆਖਦਾ। ਜਬ ਲਗ ਪਾਗਾ ਬਾਹੋਂ ਦੇਵੀ ਤਬ ਲਗ ਵਿਸਰੈ ਰਾਮ ਸਮੇਈ। ਮੇਰੀ ਮਾਂ ਜਦੋਂ ਮੈਂ ਧਾਗਾ ਨਰੀ ਦੇ ਵਿੱਚੋਂ ਸਾਹ ਖਿੱਚ ਕੇ ਕੱਢਦਾ ਹਾਂ, ਇੰਨਾ ਸਮਾਂ ਵੀ ਮੈਂ ਵਾਹਿਗੁਰੂ ਪਰਮਾਤਮਾ ਕੋਲੋਂ ਟੁੱਟਦਾ ਜਾਂ ਉਸਦਾ ਨਾਮ ਭੁੱਲਦਾ ਜਾਂ ਮੇਰੇ ਨਾਮ ਨਹੀਂ ਜਪਿਆ ਜਾਂਦਾ, ਤੇ ਮੇਰੇ ਵਾਸਤੇ ਇਹ ਵੀ ਔਖਾ ਸਮਾਂ ਹੈ। ਜਦ ਲਗ ਪਾਗਾ ਬੇਹੋ ਬਾਹੋ ਦੇਹੀ ਤਦ ਲਗ ਵਿਸਰੈ ਰਾਮ ਸਨੇਹੀ। ਮਹਾਰਾਜ ਆਖਦੇ ਹਨ ਮੈਂ ਦਿਨ ਰਾਤ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਾ ਹਾਂ, ਕਦੀ ਵੀ ਉਸ ਨੂੰ ਵਿਸਾਰਦਾ ਨਹੀਂ, ਕਦੀ ਉਸ ਨੂੰ ਭੁਲਾਉਂਦਾ ਨਹੀਂ।
ਕਦੇ ਨਾ ਵਿਸਾਰੀ ਅਨੰਦਿਨ ਸਮਾਰੀ ਜਾ ਨਾਮ ਲਈ ਤਾਂ ਜੀਵੈ।
ਕਦੀ ਵੀ ਮੈਂ ਉਸ ਨੂੰ ਵਿਸਾਰਦਾ ਨਹੀਂ, ਹਰ ਵੇਲੇ ਉਸ ਨੂੰ ਜਪਦਾ ਹਾਂ, ਕਿਉਂਕਿ ਮੈਨੂੰ ਇਹ ਸਮਝ ਆ ਗਈ ਹੈ ਜਪਾਂਗਾ ਜਿੰਦਾ ਰਵਾਂਗਾ, ਨਹੀਂ ਜਪਾਂਗਾ ਮਰ ਜਾਵਾਂਗਾ। ਕਿਉਂਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਇਹ ਸਮਝ ਆ ਗਈ ਕਿ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਹੀ ਜੀਵਨ ਪ੍ਰਾਪਤ ਹੋ ਸਕਦਾ ਹੈ, ਕਿਉਂਕਿ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ।
ਸ੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵੈ।
ਜਦੋਂ ਮੈਂ ਕੰਨਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਦਾ ਨਾਮ ਸੁਣਦਾ ਹਾਂ ਤੇ ਮੈਂ ਰੱਜ ਜਾਂਦਾ ਹਾਂ, ਮੈਨੂੰ ਰੱਜ ਆ ਜਾਂਦਾ ਹੈ। ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ। ਗੁਰਮੁਖ ਤੋਂ ਭਾਵ ਗੁਰੂ ਦੀ ਸ਼ਰਨ ਵਿੱਚ ਪੈ ਕੇ ਮੈਂ ਵਾਹਿਗੁਰੂ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹੈ।
ਨਦਰ ਕਰੇ ਤਾਂ ਸਤਿਗੁਰ ਮੇਲੇ ਆਨੰਦ ਨਾ ਵਿਵੇਕ ਬੁੱਧ ਵਿੱਚ ਰਹਿ,
ਜਿਨ੍ਹਾਂ ਉੱਤੇ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨਾਲ ਮਿਲਾਉਂਦਾ ਹੈ, ਤੇ ਜਿਨ੍ਹਾਂ ਨੂੰ ਸਤਿਗੁਰੂ ਨਾਲ ਮਿਲਾ ਦਿੰਦਾ ਹੈ ਉਹ ਹਰ ਵੇਲੇ ਵਿਵੇਕ ਬੁੱਧ ਵਿੱਚ ਵਿਚਰਦੇ ਨੇ। ਵਿਵੇਕ ਬੁੱਧ ਕੀ ਹੈ? ਮਾੜੇ ਚੰਗੇ ਦੀ ਪਹਿਚਾਣ ਕਰਨੀ। ਸਤਿਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਜਾਂਦੀ ਹੈ ਇਹ ਕੰਮ ਚੰਗਾ ਹੈ ਇਹ ਕੰਮ ਮਾੜਾ ਹੈ, ਤੇ ਫਿਰ ਬੰਦਾ ਜਦੋਂ ਇਸ ਗੱਲ ਦੀ ਪਰਖ ਕਰ ਲਵੇ ਤੇ ਫਿਰ ਕਦੀ ਮਾੜਾ ਕੰਮ ਕਰਦਾ ਨਹੀਂ, ਆਪਣੇ ਜੀਵਨ ਦੇ ਅੰਦਰ ਚੰਗਾ ਕੰਮ ਕਰਦਾ ਹੈ। ਮਹਾਰਾਜ ਆਖਦੇ ਨੇ ਵਾਹਿਗੁਰੂ ਕਿਰਪਾ ਕਰੇ, ਸਤਿਗੁਰੂ ਨਾਲ ਮਿਲਾਪ ਹੁੰਦਾ, ਸਤਿਗੁਰੂ ਕਿਰਪਾ ਕਰੇ ਤੇ ਫਿਰ ਉਹ ਬੁੱਧੀ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਂਦੀ, ਉਹ ਅਕਲ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਂਦੀ ਹੈ, ਜਿਸ ਨਾਲ ਸੱਚ ਤੇ ਝੂਠ ਦਾ ਨਿਰਣਾ ਕੀਤਾ ਜਾ ਸਕਦਾ ਹੈ। ਰੱਬ ਦੇ ਪਿਆਰੇ ਹਰ ਵੇਲੇ ਇਹੋ ਹੀ ਮੰਗਦੇ ਨੇ, ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੀ ਅਰਾਧਾ, ਕਿਉਂਕਿ ਸਾ ਮਤ ਦੇਹੋ ਦਇਆਲ ਪ੍ਰਭ, ਪਿਆਰੇ ਇਨ ਬਿਦ ਮਿਲਣ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਕਰੇ ਸੁਆਮੀ ਕਾ ਦੁਆਰਾ, ਦੂਜਾ ਬੁੱਧ ਬਵੇਕਾ, ਮੈਨੂੰ ਉਹ ਬੁੱਧੀ ਦਿਓ ਉਹ ਵਿਵੇਕ ਦਿਓ, ਕਿਉਂਕਿ ਬੁੱਧ ਏਕ ਦੋ ਚੀਜ਼ਾਂ ਰਲੀਆਂ ਹੋਈਆਂ ਨੇ, ਉਹਨਾਂ ਨੂੰ ਅੱਡ ਅੱਡ ਕਰਨਾ, ਜਿਵੇਂ ਸੱਚ ਤੇ ਝੂਠ ਹੈ, ਸੱਚ ਤੇ ਝੂਠ ਦਾ ਨਿਰਣਾ ਕਰਨ ਵਾਲੀ ਬੁੱਧੀ ਜਿਹੜੀ ਉਹਨੂੰ ਵਿਵੇਕ ਕਿਹਾ ਜਾਂਦਾ। ਮਹਾਰਾਜ ਆਖਦੇ ਨੇ ਜਿਹੜਾ ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਬਣਦਾ ਹੈ ਸਤਿਗੁਰੂ ਨਾਲ ਮਿਲਦਾ, ਜਿਹੜਾ ਸਤਿਗੁਰੂ ਨਾਲ ਮਿਲਦਾ ਉਹਨੂੰ ਵਿਵੇਕ ਬੁੱਧੀ ਪ੍ਰਾਪਤ ਹੋ ਜਾਂਦੀ ਹੈ।
ਅੰਦਰ ਸਾਚਾ ਪੂਰੇ ਸਤਿਗੁਰੂ
ਪੂਰੇ ਦੀ ਕਿਰਪਾ ਨਾਲ ਹੀ ਵਾਹਿਗੁਰੂ ਨਾਲ ਅੰਦਰ ਸੱਚਾ ਪਿਆਰ ਲੱਗਦਾ ਹੈ।
ਸਤ ਸੰਗਤ ਮਿਲੈ ਵੱਡ ਭਾਗ, ਤਹਾਰ ਰਸ ਆਵੇ
ਵੱਡੇ ਭਾਗਾਂ ਨਾਲ। ਜਿਹਨਾਂ ਨੂੰ ਗੁਰੂ ਦੀ ਸੰਗਤ ਮਿਲਦੀ ਹੈ ਉਹਨਾਂ ਨੂੰ ਨਾਮ ਦਾ ਰਸ ਜਿਹੜਾ ਨਾ ਉਸ ਦਾ ਸਵਾਦ ਆਉਣ ਲੱਗ ਪੈਂਦਾ ਹੈ।
ਤਨ ਦਿਨ ਰਹਿਲ ਬੁਲਾਏ ਤਾਂ ਸਹਿਜ ਸਮਾਵੇ
ਵਾਹਿਗੁਰੂ ਪਰਮਾਤਮਾ ਦੇ ਨਾਲ ਲਿਵ ਜੋੜੀ ਰੱਖਦੇ ਨੇ। ਕੌਣ? ਜਿਹਨਾਂ ਉੱਤੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਹੁੰਦੀ, ਜਿਹੜੇ ਸਤਸੰਗਤ ਦੇ ਵਿੱਚ ਮਿਲਦੇ ਹਨ, ਜਿਹਨਾਂ ਨੂੰ ਨਾਮ ਦਾ ਰਸ ਆਉਣ ਲੱਗ ਪੈਂਦਾ, ਹਰ ਵੇਲੇ ਨਾਮ ਵਿੱਚ ਲਿਵ ਜੋੜੀ ਰੱਖਦੇ ਹਨ ਤੇ ਆਤਮਕ ਅਡੋਲਤਾ ਦੇ ਵਿੱਚ ਲੀਨ ਰਹਿੰਦੇ ਹਨ।
ਸਹਿਜ ਸੁਣਾਵੇ ਤਹਾਰ ਮਨ ਭਾਵੇ ਸਦਾ ਅਤੀਤ ਬੈਰਾਗੀ,
ਜਿਹੜਾ ਆਤਮਕ ਅਡੋਲਤਾ ਦੇ ਵਿੱਚ ਟਿਕਿਆ ਉਹ ਵਾਹਿਗੁਰੂ ਦੇ ਮਨ ਨੂੰ ਭਾ ਗਿਆ, ਤੇ ਜਿਹੜਾ ਵਾਹਿਗੁਰੂ ਦੇ ਮਨ ਨੂੰ ਭਾ ਗਿਆ ਉਹਨੂੰ ਘਰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਉਹ ਘਰ ਵਿੱਚ ਹੀ ਬੈਰਾਗੀ ਬਣ ਜਾਂਦਾ ਹੈ, ਉਹ ਘਰ ਵਿੱਚ ਹੀ ਨਿਰਲੇਪ ਰਹਿੰਦਾ ਹੈ। ਜੈਸੇ ਜਲ ਮੇ ਕਮਲ ਨਿਰਾਲਮ ਮੁੜ ਗਾਈ ਨਿਸ਼ਾਨੀ, ਸੁਰਤ ਸ਼ਬਦ ਪਵ ਸਾਗਰ ਭਰੀਐ ਨਾਨਕ ਨਾਮ ਵਖਾਣ, ਰਹਿਣਗੇ ਦੁਨੀਆਂ ਦੇ ਵਿੱਚ ਪਰ ਵਾਹਿਗੁਰੂ ਨਾਲ ਉਹਨਾਂ ਦੀ ਲਿਵ ਜੁੜੀ ਲਏਗੀ, ਕਿਉਂਕਿ ਸਤਿਗੁਰੂ ਮਹਾਰਾਜ ਇਸੇ ਵਾਸਤੇ ਆਖਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਇਹ ਕੁਟੰਬ ਤੂੰ ਦੇ ਦੇਖਦਾ ਚਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੁਲੇਨੂੰ ਕੀਚੈ ਜਿਤ ਅੰਤ ਪਛੋ ਪਾਈਐ, ਸਤਿਗੁਰ ਕਾ ਉਪਦੇਸ਼ ਸੁਣ ਤੋਂ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।
ਹਲਤ ਪਲਤ ਸੁਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ,
ਜਿਨ੍ਹਾਂ ਦੀ ਰਾਮ ਦੇ ਨਾਮ ਨਾਲ ਲਿਵ ਲੱਗ ਗਈ, ਹਲਤ ਵਿੱਚ ਇਸ ਲੋਕ ਵਿੱਚ ਪਲਤ ਪਰਲੋਕ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ।
ਹਰਖ ਸੋਗ ਦੁਹਾਂਤ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ,
ਖੁਸ਼ੀ ਗਮੀ ਉਹਨਾਂ ਵਾਸਤੇ ਬਰਾਬਰ ਹੋ ਜਾਂਦੀ। ਸੰਤੈ ਦੇਖ ਨੂੰ ਹਰਖੀਐ ਬਿਪਤ ਦੇਖ ਨੂੰ ਰੋਈ, ਜਿਉਂ ਸੰਤੈ ਤਿਉਂ ਬਿਪਤ ਹੈ ਬਿਧ ਨੇ ਰਚਿਆ ਸੋ ਹੋਈ, ਖੁਸ਼ੀ ਗਮੀ ਉਹਨਾਂ ਵਾਸਤੇ ਇੱਕੋ ਜਿਹੀ ਹੁੰਦੀ। ਇਸ ਤੋਂ ਮੁਕਤ ਹੋ ਜਾਂਦੇ ਨੇ, ਆਜ਼ਾਦ ਹੋ ਜਾਂਦੇ ਨੇ, ਕਿਉਂਕਿ ਅਸੀਂ ਲੋਕ ਖੁਸ਼ੀ ਆ ਗਏ, ਖੁਸ਼ੀ ਵਿੱਚ ਲੀਨ, ਤੇ ਜੇ ਸਤਸੰਗ ਗਮੀ ਆ ਗਈ ਤੇ ਗਮੀ ਵਿੱਚ ਗਮਗੀਨ ਹੋ ਜਾਂਦੇ ਹਾਂ। ਪਰ ਵਾਹਿਗੁਰੂ ਦੇ ਪਿਆਰੇ ਨਾਮ ਜਪਣ ਵਾਲੇ ਸਤਿਗੁਰ ਦੀ ਕਿਰਪਾ ਦੇ ਪਾਤਰ ਬਣੇ ਹੋਏ ਹਰ ਸ਼ੋਕ ਤੋਂ ਮੁਕਤ ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਇਹ ਗੱਲ ਸਮਝ ਵਿੱਚ ਆ ਜਾਂਦੀ ਹੈ ਜੋ ਪ੍ਰਭ ਕਰੇ ਸੋ ਭਾਵੇ, ਰੱਬ ਜੋ ਕਰਦਾ ਸੁੱਖ ਦੇਵੇ ਦੁੱਖ ਦੇਵੇ ਖੁਸ਼ੀ ਦੇਵੇ ਗਮੀ ਦੇਵੇ ਉਸ ਅੱਗੇ ਆਪਣਾ ਸਿਰ ਝੁਕਾਉਂਦੇ ਹਨ।
ਸਤ ਸੰਗਤ ਮਿਲਾ ਵੱਡ ਭਾਗ ਤਹਾਰ ਰਸ ਆਵੇ ਜੀਏ।
ਜਿਨ੍ਹਾਂ ਨੂੰ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਹਰੀ ਦੇ ਨਾਮ ਦਾ ਰਸ ਉਹਨਾਂ ਨੂੰ ਆਉਣ ਲੱਗ ਪੈਂਦਾ ਹੈ।
ਦੂਜੇ ਭਾਈ ਦੁੱਖ ਹੋਏ ਮਨ ਮੁਖ ਜਮ ਜੋ ਹੋਇਆ ਜੀ,
ਰੱਬ ਨੂੰ ਛੱਡ ਕੇ ਦੂਜੇ ਪਾਸੇ ਆਪਣੇ ਮਨ ਦਾ ਮਰੀਜ਼ ਜਿਹੜਾ ਬੰਦਾ ਹੈ ਉਸ ਨੂੰ ਹਰ ਵੇਲੇ ਜਮ ਤੱਕਦਾ ਰਹਿੰਦਾ, ਮੌਤ ਦੀ ਤੱਕ ਵਿੱਚ ਰਹਿੰਦਾ, ਆਤਮਕ ਮੌਤ ਤੇ ਮਰਦਾ ਹੈ।
ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਏ।
ਦਿਨ ਰਾਤ ਹਾਏ ਹਾਏ ਕਰਦਿਆਂ ਉਸਦੀ ਬਤੀਤ ਹੁੰਦੀ ਹੈ ਤੇ ਮਾਇਆ ਦਾ ਜਿਹੜਾ ਦੁੱਖ ਹੈ ਉਹਨੂੰ ਮੋਹੀ ਰੱਖਦਾ ਹੈ।
ਮਾਇਆ ਦੁੱਖ ਮੋਹਿਆ ਹਾਂ ਮੈਂ ਰੋਹਿਆ ਮੇਰੀ ਬੇਰੀ ਕਰਤ ਬਿਹਾਵੇ।
ਮਾਇਆ ਦੇ ਮੋਹ ਚ ਫਸਿਆ ਹੋਇਆ ਦੁਖੀ ਹੁੰਦਾ ਹੈ ਤੇ ਆਏ ਹਾਏ ਕਰਦਿਆਂ ਹੀ ਉਸਦਾ ਸਮਾਂ ਬਤੀਤ ਹੁੰਦਾ। ਮਹਾਰਾਜ ਆਖਦੇ ਹਨ ਮਾਇਆ ਦੁੱਖ ਮੋਇਆ ਹਉਮੈ ਮੋਇਆ ਮੇਰੀ ਮੇਰੀ ਕਰਤ ਵਿਹਾਰੇ। ਹਰ ਚੀਜ਼ ਉੱਤੇ ਆਪਣਾ ਕਬਜ਼ਾ ਕਰਦਾ, ਆ ਮੇਰੀ ਆ ਮੇਰੀ, ਭਾਵੇਂ ਆਪਾਂ ਪੜ੍ਹਦੇ ਹਾਂ ਮੇਰੀ ਮੇਰੀ ਕਰੋ ਕਰਤੇ ਦੁਰਯੋਧਨ ਸੇ ਭਾਈ ਬਾਰੇ ਜੋ ਜਨ ਸ਼ਤਰ ਚਲੇ ਥਾ ਦੇ ਕੇ ਗਿਰਜਨ ਖਾਈ, ਪਰ ਮੈਂ ਨਹੀਂ ਮੁੱਕਦੀ ਮੇਰੀ ਮੇਰੀ ਵਾਰੀ ਭਾਵਰਾ ਅੰਦਰੋਂ ਨਹੀਂ ਜਾਂਦੀ। ਹਾਲੇ ਕਿ ਸੁਣਦੇ ਹਾਂ ਜਦ ਲਗ ਮੇਰੀ ਮੇਰੀ ਕਰੈ ਤਦ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸੁਵਾਰੇ ਆਏ। ਪਰ ਜਿਹੜਾ ਰੱਬ ਨੂੰ ਛੱਡ ਕੇ ਗੁਰੂ ਨੂੰ ਛੱਡ ਕੇ ਆਪਣੇ ਮਨ ਦਾ ਮੁਰੀਦ ਹੈ, ਮਹਾਰਾਜ ਕਹਿੰਦੇ ਨੇ ਮਾਇਆ ਦੇ ਦੁੱਖ ਵਿੱਚ ਦੁਖੀ ਹੁੰਦਾ ਰਹਿੰਦਾ ਹੈ ਤੇ ਨਾਲ ਇਹ ਮੈਂ ਮੇਰੀ ਦੇ ਵਿੱਚ ਫਸਿਆ ਰਹਿੰਦਾ ਹੈ।
ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛਤਾਵੇ।
ਐਸਾ ਮਨੁੱਖ ਦਿੱਤੇ ਹੋਏ ਦਾਤ ਨਾਲ ਪਿਆਰ ਕਰਦਾ, ਦਾਤੇ ਨਾਲ ਪਿਆਰ ਨਹੀਂ ਕਰਦਾ, ਪਰ ਉਸਦਾ ਰਿਜ਼ਲਟ ਕੀ ਨਿਕਲਦਾ, ਪ੍ਰਣਾਮ ਕੀ ਨਿਕਲਦਾ, ਉਹਨੂੰ ਅਖੀਰ ਵੇਲੇ ਪਛਤਾਉਣਾ ਹੀ ਪੈਂਦਾ ਹੈ।
ਦਿਨ ਨਾ ਵੈ ਤੂੰ ਸਾਥ ਨਾ ਚੱਲ ਪੁੱਤਰ ਕਲੱਤਰ ਮਾਇਆ ਤੂੰ।
ਇਹ ਨਾਮ ਹੀ ਨਾਲ ਜਾਂਦਾ, ਨਾ ਪੁੱਤਰ ਨਾ ਔਰਤ, ਕੋਈ ਵੀ ਚੀਜ਼ ਨਹੀਂ ਜਾਂਦੀ, ਕਿਉਂਕਿ ਇਹ ਮਾਇਆ ਧੋਇਆ ਮਾਇਆ ਦਾ ਛਲ ਹੈ, ਇਹ ਠੱਗੀ ਹੈ। ਭਾਵ ਕੋਈ ਚੀਜ਼ ਹੋਰ ਨਾਲ ਨਹੀਂ ਜਾਂਦੀ, ਕੇਵਲ ਨਾਮ ਹੀ ਨਾਲ ਨਿਭਦਾ ਹੈ।
ਦੂਜਾ ਭਾਏ ਦੁੱਖ ਮਨ ਮੁਖ ਜਮ ਜੋ ਹੋਇਆ ਜੀ।
ਆਪਣੀ ਮਨ ਦਾ ਮਰੀਦ ਰੱਬ ਨੂੰ ਛੱਡ ਕੇ ਹੋਰ ਪਾਸੇ ਲੱਗਾ ਹੋਇਆ ਹਰ ਵੇਲੇ ਜਮ ਦੀ ਤੱਕ ਵਿੱਚ ਰਹਿੰਦਾ ਹੈ।
ਹਰ ਕਿਰਪਾ ਲੋਹ ਮਿਲਾਏ ਮਹਿਲ ਹਰ ਪਾਇਆ ਜੀਏ।
ਕਿਰਪਾ ਕਰਕੇ ਵਾਹਿਗੁਰੂ ਪ੍ਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਨੂੰ ਵਾਹਿਗੁਰੂ ਦਾ ਟਿਕਾਣਾ, ਵਾਹਿਗੁਰੂ ਦੀ ਹਜ਼ੂਰੀ, ਵਾਹਿਗੁਰੂ ਨਾਲ ਇੱਕ ਨਿਕਟਤਾ ਪ੍ਰਾਪਤ ਹੋ ਜਾਂਦੀ ਹੈ।
ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ।
ਹੱਥ ਜੋੜ ਕੇ ਹਰ ਵੇਲੇ ਬੇਨਤੀਆਂ ਕਰਦਾ ਹੈ ਤੇ ਵਾਹਿਗੁਰੂ ਪਰਮਾਤਮਾ ਉਸਦੇ ਮਨ ਨੂੰ ਪਿਆਰਾ ਲੱਗਦਾ, ਵਾਹਿਗੁਰੂ ਦੇ ਨਾਲ ਉਹ ਪਿਆਰ ਕਰਦਾ ਹੈ।
ਪ੍ਰਭ ਮਨ ਭਾਵੈ ਤਾਂ ਹੁਕਮ ਸੁਣਾਵੈ ਹੁਕਮ ਮਨ ਸੁਖ ਪਾਏ।
ਜਿਹੜਾ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ, ਵਾਹਿਗੁਰੂ ਨਾਲ ਪਿਆਰ ਕਰਨ ਲੱਗ ਪਿਆ, ਵਾਹਿਗੁਰੂ ਦੇ ਹੁਕਮ ਵਿੱਚ ਲੀਨ ਹੋ ਜਾਂਦਾ, ਤੇ ਜਿਹੜਾ ਵਾਹਿਗੁਰੂ ਦੇ ਹੁਕਮ ਵਿੱਚ ਲੀਨ ਹੋ ਜਾਂਦਾ, ਹੁਕਮ ਨੂੰ ਮੰਨ ਕੇ ਆਪਣੇ ਜੀਵਨ ਦੇ ਅੰਦਰ ਸੁੱਖ ਪ੍ਰਾਪਤ ਕਰਦਾ ਹੈ।
ਆਨੰਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਏ।
ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਾ ਤੇ ਆਤਮਕ ਅਡੋਲਤਾ ਦੇ ਵਿੱਚ ਟਿਕ ਕੇ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ।
ਨਾਮੋ ਨਾਮ ਮਿਲੀ ਵੱਡੇ ਮਨ ਭਾਵੇ।
ਨਾਮ ਜਪਣ ਦੀ ਵਡਿਆਈ ਉਹ ਜੀਵਨ ਦੇ ਅੰਦਰ ਮਿਲਦੀ ਹੈ। ਤੇ ਮਹਾਰਾਜ ਆਖਦੇ ਨੇ ਵਡਿਆਈ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਨਾਮ ਉਸਦੇ ਮਨ ਨੂੰ ਪਿਆਰਾ ਲੱਗਦਾ ਹੈ।
ਹਰ ਕਿਰਪਾ ਦੇਵ ਮਿਲਾਏ ਮਹਿਲ ਹਰ ਪਾਵੇ ਜੀਏ।
ਇਸ ਨੂੰ ਕਿਰਪਾ ਕਰਕੇ ਵਾਹਿਗੁਰੂ ਜੀ ਤੁਸੀਂ ਆਪਣੇ ਨਾਲ ਮਿਲਾ ਲੈਂਦੇ ਹੋ, ਉਸ ਨੂੰ ਆਪ ਜੀ ਦੀ ਹਜ਼ੂਰੀ ਆਪ ਜੀ ਦੇ ਚਰਨਾਂ ਵਿੱਚ ਟਿਕਾੜਾ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਹ ਇਹ ਜੁਗਤ ਪਛਾਣੀ, ਨਾਨਕ ਲੀਨ ਪਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ। ਸਮੁੱਚੇ ਸ਼ੰਤ ਦਾ ਭਾਵ ਅਰਥ ਇਹ ਹੈ ਕਿ ਅਸੀਂ ਜੀਵਨ ਦੇ ਅੰਦਰ ਗੁਰੂ ਦੀ ਕਿਰਪਾ ਦੇ ਪਾਤਰ ਬਣੀ, ਗੁਰੂ ਦੀ ਸੰਗਤ ਵਿੱਚ ਜੁੜੀਏ, ਨਾਮ ਜਪੀਏ। ਤੇ ਜਦੋਂ ਨਾਮ ਜਪਾਂਗੇ ਫਿਰ ਉਸਦੀ ਹਰ ਗੱਲ ਜਿਹੜੀ ਸਾਨੂੰ ਪਸੰਦ ਆਵੇਗੀ ਭਾਰੀ ਵਿੱਚ ਰਾਜੀ ਰਹਾਂਗੇ। ਤੇ ਸਾਧ ਸੰਗਤ ਵਾਹਿਗੁਰੂ ਨੂੰ ਤੇ ਗੁਰੂ ਨੂੰ ਉਹ ਹੀ ਭਾਉਂਦਾ ਹੈ ਜਿਸ ਨੂੰ ਵਾਹਿਗੁਰੂ ਦਾ ਗੁਰੂ ਦਾ ਭਾਣਾ ਚੰਗਾ ਲੱਗਦਾ। ਆਓ ਸਤਿਗੁਰੂ ਕਿਰਪਾ ਕਰੇ, ਬਾਣੀ ਪੜ੍ਹਦਿਆ ਸੁਣਦਿਆ ਬਾਣੀ ਨਾਲ ਪਿਆਰ ਕਰੀਏ, ਬਾਣੀ ਨਾਲ ਪਿਆਰ ਕਰੀਏ, ਪੰਥ ਗ੍ਰੰਥ ਨਾਲ ਜੁੜ ਕੇ ਅਸੀਂ ਸਾਧ ਸੰਗਤ ਆਪਣੇ ਜੀਵਨ ਦੇ ਅੰਦਰ ਵਿਚਰੀਏ। ਲੋਕ ਨਾਲ ਪਰ ਲੋਕ ਸਹਿਰੇਗਾ ਜੀ। ਆਓ ਅਖੀਰਲੀਆਂ ਪੰਕਤੀਆਂ ਦਾ ਪਿਆਰ ਸਰਵਨ ਕਰੋ, ਭੁੱਲਾਂ ਚੁੱਕਾਂ ਦੀ ਖਿਮਾ।
ਨਾਮੋ ਨਾਮ ਮਿਲੇ ਵਡਿਆਈ, ਨਾਨਕ ਨਾਮ ਮਨ ਪਾਵੇ, ਕਰ ਕਿਰਪਾ ਲਿਓ ਮਿਲਾਏ ਮੈਲ ਹਰ ਪਾਵੇ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।